दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दियाया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से प्रसंग चल रहा से चंदन नां दे कवि दा। प्रसंग इथों तक पहुंचा है कि सतगुरु सच्चे पातशाह जी दे सभा दे विच धन्ना सिंह कवि दे सवैयां दा अर्थ बयान ना कर सकिया शर्मिंदगी दे मारे ने अपना मुंह थले नूं कर छड्डिया। इथों तक कथा पहुंची सी अज इथों अगे मैं प्रारंभ करदा। पायो दीन तब गोरे अगवाई मुख ते कछु न बोलियो जाई। ग्रंथाकार भाई संतोख सिंह जी लिखदे ने बड़ा दीन हो गया बड़ा आजज हो गया सतगुरु सच्चे पातशाह जी दे सभा दे विच पर मुंह तो कुछ बोल ना सकिया। महिमा महा जान प्रभ केरी बेनती करत पायो तिस बेरी। चंदन कवि ने सतगुरु गोविंद सिंह सच्चे पातशाह जी दी महिमा नूं वड्डे तों वड्डा जाणिया ते फिर उस वेले हथ जोड़ के सतगुरां दे चरणां दे विच चंदन कवि ने बेनती कीती। जे रावर की चरनी लागे मूर्ख पी चातुर बड पागे। कहिंदा हे सच्चे पातशाह जी जेड़े भी तुहाडे चरणां दे नाल जुड़दे ने सच्चे पातशाह जी ओ भावें मूर्ख ही क्यों ना होण ओ बहुत वड्डे भागां वाले श्रेष्ठ चतर ते सूझबूझ वाले हो जांदे ने। कौन चह समता तिन केरी चह सो होए दशा जस मेरी। कहिंदा है कि जो समता करनी चाहेगा उसकी हालत ऐसी होगी जैसी सच्चे पातशाह जी इस वेले मेरी हालत हुई हुई। बोलियो दीन गर्भ जब हरियो श्री गुर सो पी राखन करियो। ग्रंथाकार भाई संतोख सिंह जी लिखदे ने जदों दीन बन के इस तरह दी बेनती सतगुरां दे चरणां दे विच चंदन कवि ने कीती ते सतगुरां ने देखा कि हुण सारे दा सारा इहदा मन दा हंकार दूर हो गया। श्री गुर सो पी राखण करियो सतगुरु गोविंद सिंह सच्चे पातशाह जी ने चंदन कवि नूं अपनी सभा दे विच शामिल कर लिया भाव के अपने हजूर ही सतगुरु सच्चे पातशाह जी ने रख लिया। इस तरीके दे नाल कवि संतोख सिंह जी ने चंदन कवि दी साखी नूं बयान कीता है पर कई के इतिहासकारां ने थोड़ा वक्रे ढंग दे नाल बयान कीता है। उन्हां दा कहण तों पावे है कि चंदन कवि पहलां ही सतगुरां दे हजूर रहिंदा सी ते आ जो कविता रचण दा उन्हें कम कीता है ते जिहड़े अर्थ कराउण दा कम कीता है ये बाद दे विच ही कीता। कहण तों पावे है कि इस जगह दे उत्ते ਕਵੀ ਸੰਤੋਖ ਸਿੰਘ ਨੇ ਬਿਆਨ ਕੀਤਾ ਕਿ ਬਾਹਰੋਂ ਕੋਈ ਕਵੀ ਆਇਆ ਸੀ ਚੰਦਨ, ਜਿਨ੍ਹੇ ਐਸਾ ਕੁਝ ਕੀਤਾ ਤੇ ਸਤਿਗੁਰਾਂ ਨੇ ਫਿਰ ਸਨਮਾਨ ਦੇ ਕੇ ਸਾਖੀ ਤੋਂ ਬਾਅਦ ਆਪਣੇ ਕੋਲ ਉਹਨੂੰ ਨਿਵਾਸ ਦਿੱਤਾ, ਉਹਨੂੰ ਆਪਣੀਆਂ ਕਮੀਆਂ ਦੇ ਵਿੱਚ ਸ਼ਾਮਲ ਕੀਤਾ। ਪਰ ਦੂਜੇ ਇਤਿਹਾਸਕਾਰਾਂ ਨੇ ਲਿਖਿਆ ਕਿ ਸਤਿਗੁਰਾਂ ਦੀ ਸਭਾ ਦੇ ਵਿੱਚ ਹੀ ਕਵੀ ਸੀ ਤੇ ਜਿਨ੍ਹੇ ਇੱਕ ਐਸਾ ਛੰਦ ਲਿਖ ਲਿਆ ਤੇ ਮਨ ਦੇ ਵਿੱਚ ਸੋਚਿਆ ਕਿ ਇਹਦੇ ਕੋਈ ਅਰਥ ਕਰ ਨਹੀਂ ਸਕਦਾ, ਇਸ ਕਰਕੇ ਵਿਦਵਾਨਾਂ ਦੀ ਸਭਾ ਦੇ ਵਿੱਚ ਜਾਵਾਂਗਾ ਤੇ ਉੱਥੇ ਜਾ ਕੇ ਇਹ ਸੁਣਾਵਾਂਗਾ ਤੇ ਮੈਨੂੰ ਬਹੁਤ ਸਨਮਾਨ ਮਿਲੇਗਾ। ਇਸੇ ਹੀ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਬਿਆਨ ਕੀਤਾ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਮੈਂ ਉਹ ਵੀ ਤੁਹਾਡੇ ਸਨਮੁਖ ਪੇਸ਼ ਕਰਨ ਦਾ ਯਤਨ ਕਰਾਂਗਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਵਿਥਿਆ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਇੱਕ ਖਾਸ ਮਕਾਨ ਕਵੀ ਇਸ਼ਰਾਂ ਲਈ ਸਤਿਗੁਰਾਂ ਸੋਹਣਾ ਬਣਵਾਏ ਕੇ ਜੀ, ਰਚੋ ਛੰਦ ਪ੍ਰਬੰਧ ਇਕਾਂਤ ਬਹਿ ਕੇ, ਸੰਕਲਪ ਵਿਕਲਪ ਮਿਟਾ ਕੇ ਜੀ, ਸੰਸਕ੍ਰਿਤ ਵਿੱਚੋਂ ਪਾਸ਼ਾ ਕਰਨ ਲਈ ਬੜੇ ਦਿੱਤੇ ਗ੍ਰੰਥ ਮੰਗਵਾ ਕੇ ਜੀ, ਦੇਵੀ ਭਾਗਵਤ ਪਦਮ ਪੁਰਾਣ ਆਦਿਕ ਬਾਲਮੀਕ ਰਮਾਇਣ ਰਖਾ ਕੇ ਜੀ, ਵਿਸ਼ਨੂੰ ਭਾਗਵਤ ਪੇਜ ਪ੍ਰਬੰਧ ਨੀਤੀ ਸ਼ੁਕਰ ਨੀਤ ਗੁਰ ਗੀਤ ਲਿਖਾ ਕੇ ਜੀ, ਮਹਾਭਾਰਤ ਪੁਰਾਣਾ ਦੇ ਪਾਸ਼ ਕਰਨੇ ਉਪਨਿਸ਼ਦਾਂ ਸਭ ਗਿਣਾ ਕੇ ਜੀ, ਰਾਜਨੀਤ ਚਨਕ ਤੇ ਖੱਟ ਸ਼ਾਸਤਰ ਨੀਤੀ ਸ਼ਤਕ ਫੋਲ ਫੁਲਾ ਕੇ ਜੀ, ਹੋਰ ਸਿਮਰਤੀਆਂ ਯਾਗ ਵਲਕ ਆਦਿ ਕਿੱਥੋਂ ਤੱਕ ਗਿਣਦਿਆਂ ਸੁਣਾ ਕੇ ਜੀ, ਦਿੱਤਾ ਹੁਕਮ ਕਰੋ ਪਾਸ਼ਾ ਗ੍ਰੰਥ ਸਾਰੇ ਸਾਰ ਵੇਦਾਂ ਦੇ ਕੱਢ ਕਢਾਏ ਕੇ ਜੀ, ਬੜਾ ਭਾਰਾ ਜ਼ਖੀਰਾ ਇਹ ਜਮਾਂ ਕਰਨਾ ਕਵਤਾ ਕਰੋ ਸੋਹਣੀ ਚਿੱਤ ਲਾਏ ਕੇ ਜੀ, ਪਰ ਯਾਦ ਰਹੇ ਛੰਦ ਇੱਕ ਵੀ ਨਾ ਕਿਸੇ ਖੜਨਾ ਬਾਹਰ ਚੁਰਾ ਕੇ ਜੀ, ਜਾਣ ਲੱਗਿਆ ਨੂੰ ਰੋਜ਼ ਵੇਖ ਲੈਂਦੇ ਪਹਿਰੇਦਾਰ ਪੱਲੇ ਚੜਵਾ ਕੇ ਜੀ, ਇਸੇ ਤਰ੍ਹਾਂ ਕਵੀ ਸ਼ਰ ਕਰਨ ਕਵਤਾ ਰੋਜ਼ ਲੈਣ ਇਨਾਮ ਸੁਣਾ ਕੇ ਜੀ, ਮਿਹਨਤ ਐਵੇਂ ਗਵਾਈ ਕਰਤਾਰ ਸਿੰਘਾ ਪਾਣਾ ਵਾਹਿਗੁਰੂ ਨੇ ਵਰਤਾ ਕੇ ਜੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਬਿਆਨ ਕਰਦੇ ਨੇ ਕਿ ਵੱਖਰੇ ਰੂਪ ਦੇ ਵਿੱਚ ਇੱਕ ਮਕਾਨ ਬਣਾਇਆ ਹੋਇਆ ਸੀ ਜਿੱਥੇ ਕਾਂ ਦੇ ਵਿੱਚ ਬੈਠ ਕੇ ਕਵੀ ਜਿਹੜੇ ਵੱਡੇ ਵੱਡੇ ਪੁਰਾਣੇ ਲਿਖੇ ਹੋਏ ਸੰਸਕ੍ਰਿਤ ਭਾਸ਼ਾ ਦੇ ਵਿੱਚ ਗ੍ਰੰਥ ਸਨ ਉਹਨਾਂ ਦੇ ਉਲੱਥੇ ਕਰਦੇ ਸਨ। ਸਰਲ ਭਾਸ਼ਾ ਦੇ ਵਿੱਚ ਉਹਨਾਂ ਨੂੰ ਲਿਖਿਆ ਜਾਂਦਾ ਸੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਗੱਲ ਦਾ ਵੀ ਬਿਆਨ ਕੀਤਾ ਕਿ ਸਤਿਗੁਰਾਂ ਨੇ ਹੁਕਮ ਕੀਤਾ ਹੋਇਆ ਸੀ ਕਿ ਕੋਈ ਕਿਸੇ ਵੀ ਪ੍ਰਕਾਰ ਦੀ ਜਿਹੜੀ ਕਵਿਤਾ ਇੱਥੇ ਲਿਖੀ ਜਾਵੇ ਉਹ ਦਰਬਾਰ ਦੇ ਵਿੱਚੋਂ ਬਾਹਰ ਜਾਣੀ ਨਹੀਂ ਚਾਹੀਦੀ। ਇੱਥੋਂ ਤੱਕ ਕਿ ਪਹਿਰੇ ਵਾਲੇ ਜਦੋਂ ਕਵੀ ਬਾਹਰ ਜਾਂਦੇ ਸਨ ਤੇ ਸਾਰਿਆਂ ਦੀ ਤਲਾਸ਼ੀ ਲੈਂਦੇ ਸਨ, ਇਸ ਕਰਕੇ ਕਿਸੇ ਵੀ ਕਾਗਜ਼ ਦੇ ਟੁਕੜੇ ਦੇ ਉੱਤੇ ਜਿਹੜਾ ਛੰਦ ਹੈ ਜਾਂ ਕੋਈ ਕਵਿਤਾ ਹੈ ਉਹ ਲਿਖ ਕੇ ਬਾਹਰ ਲਿਜਾਈ ਨਹੀਂ ਸੀ ਜਾ ਸਕਦੀ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਪ੍ਰਬੰਧ ਸੀ। ਹੁਣ ਕਿਸ ਤਰ੍ਹਾਂ ਚੰਦਨ ਕਵੀ ਨੇ ਚੋਰੀ ਕਰਨ ਦਾ ਯਤਨ ਕੀਤਾ ਉਹਦਾ ਕਵੀ ਜੀ ਬਿਆਨ ਦਿੰਦੇ ਨੇ, ਕਿਉਂਕਿ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਅਨੁਸਾਰ ਚੰਦਨ ਕਵੀ ਨੇ ਜਦੋਂ ਇਹ ਕੀਤਾ ਉਹ ਸਤਿਗੁਰਾਂ ਦੇ ਹਜ਼ੂਰ ਹੀ ਰਿਹਾ ਕਰਦਾ ਸੀ। ਕਵੀ ਜੀ ਨੇ ਇੰਜ ਬਿਆਨ ਕੀਤਾ, ਛੰਦ ਚਟ ਪਟਾ ਉਕਤੀਆਂ ਯੁਕਤੀਆਂ ਮੇ, ਚੰਦਨ ਕਵੀ ਨੇ ਇੱਕ ਦਿਨ ਬਣਾ ਕਰਕੇ, ਦਿਲੋਂ ਡੋਲਿਆ ਇਸ ਨੂੰ ਕਿਸੇ ਤਰ੍ਹਾਂ ਇਥੋਂ ਬਾਹਰ ਲੈ ਜਾਵਾਂ ਚੁਰਾ ਕਰਕੇ, ਗੁਰਾਂ ਬਿਨਾ ਤਨਖਾਹ ਤੋਂ ਕੀ ਦੇਣਾ ਕਿਸੇ ਰਾਜੇ ਨੂੰ ਜਾਂ ਸੁਣਾ ਕਰਕੇ, ਸੋਹਣੇ ਛੰਦ ਦਾ ਬੜਾ ਇਨਾਮ ਪਾਵਾਂ ਚਮਤਕਾਰ ਅਪਾਰ ਦਿਖਾ ਕਰਕੇ, ਅੰਤ ਸੋਚ ਕੇ ਪੱਟ ਤੇ ਲਿਖ ਲਿਆ ਧੋਤੀ ਉੱਤੋਂ ਦੀ ਲਈ ਸਜਾ ਕਰਕੇ, ਅੰਤਰਯਾਮੀ ਗੁਰੂ ਨੂੰ ਕਰਤਾਰ ਸਿੰਘਾ ਦਿਲ ਆਪਣੇ ਥੀ ਧੋਖਾ ਲਾ ਕਰਕੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇੱਕ ਸਮੇਂ ਚੰਦਨ ਕਵੀ ਨੇ ਇੱਕ ਕਵਿਤਾ ਲਿਖੀ, ਇੱਕ ਸਵਈਆ ਰਚਿਆ ਤੇ ਉਹਨੂੰ ਆਪਣਾ ਸਵਈਆ ਬੜਾ ਹੀ ਪਸੰਦ ਆਇਆ ਕਿਉਂਕਿ ਬੜਾ ਗੂੜ ਸੀ। ਉਸ ਨੇ ਸੋਚਿਆ ਕਿ ਸਤਿਗੁਰਾਂ ਨੇ ਤਨਖਾਹ ਤੋਂ ਬਗੈਰ ਕੀ ਦੇਣਾ, ਇਹਨਾਂ ਨੂੰ ਮੇਰੇ ਸਵਈਏ ਦੀ ਸਮਝ ਹੀ ਕਿੱਥੇ ਹੈ, ਮੇਰਾ ਸਵਈਆ ਬੜਾ ਗੂੜ ਹੈ, ਕਿਸੇ ਰਾਜੇ ਦੇ ਰਾਜ ਦਰਬਾਰ ਦੇ ਵਿੱਚ ਜਾ ਕੇ ਸੁਣਾਵਾਂਗਾ ਤੇ ਬਹੁਤਾ ਸਾਰਾ ਮੈਂ ਇਨਾਮ ਪਾਵਾਂਗਾ, ਇਹ ਤੇ ਅਨਪੜਾਂ ਦਾ ਟੋਲਾ ਹੈ। ਕਵੀ ਜੀਵਨ ਸਿੰਘ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਇਸੇ ਤਰ੍ਹਾਂ ਦੀ ਵਾਰਤਾ ਵਰਤੀ ਹੈ ਕਿ ਚੰਦਨ ਕਵੀ ਨੇ ਆਖਿਆ ਕਿ ਅਨਪੜਾਂ ਦਾ ਟੋਲਾ ਹੈ, ਇਹਨਾਂ ਨੂੰ ਮੇਰੇ ਸਵਈਏ ਦੀ ਸਮਝ ਨਹੀਂ ਲੱਗਣੀ, ਇਸ ਕਰਕੇ ਕਿਸੇ ਵਧੀਆ ਰਾਜੇ ਦੀ ਰਾਜ ਸਭਾ ਦੇ ਵਿੱਚ ਜਾ ਕੇ ਬਿਆਨ ਕਰਾਂਗਾ। ਅਨਪੜਾਂ ਦਾ ਟੋਲਾ ਸ਼ਬਦ ਬਿਆਨ ਕੀਤਾ। ਹੁਣ ਅਨਪੜਾਂ ਦੇ ਟੋਲੇ ਦੇ ਵਾਸਤੇ ਇੱਕ ਮੈਨੂੰ ਵਿਥਿਆ ਯਾਦ ਆ ਗਈ। ਕਿਸੇ ਸਮੇਂ ਕਿਸੇ ਪਿੰਡ ਦੇ ਵਿੱਚ ਇੱਕ ਗਿੱਦੜ ਤੇ ਗਿੱਦੜੀ ਰਹਿੰਦੇ ਸਨ, ਦੋਵੇਂ ਜੀ। ਤੇ ਜਿਹੜਾ ਗਿੱਦੜ ਸੀ ਉਹ ਗਿੱਦੜੀ ਦੇ ਅੱਗੇ ਬੜੀਆਂ ਸ਼ੇਖੀਆਂ ਮਾਰਦਾ ਸੀ, ਬੜੇ ਪ੍ਰਕਾਰ ਦੀਆਂ ਗੱਲਾਂ ਕਰਦਾ ਸੀ। ਪਿੰਡ ਦੇ ਲਾਗੇ ਹੀ ਕਿਸੇ ਜੱਟ ਨੇ ਗੰਨੇ ਬੀਜੇ ਹੋਏ ਸਨ, ਗੰਨਿਆਂ ਦਾ ਖੇਤ ਸੀ। ਇੱਕ ਦਿਨ ਗੰਨੇ ਖਾਣ ਦੇ ਵਾਸਤੇ, ਗੰਨੇ ਚੂਪਣ ਦੇ ਵਾਸਤੇ ਗਿੱਦੜ ਤੇ ਗਿੱਦੜੀ ਚਲੇ ਗਏ ਕਮਾਦ ਦੇ ਵਿੱਚ। ਛਕ ਛਕਾ ਕੇ ਰੱਜ ਕੇ ਵਾਪਸ ਆ ਗਏ ਤੇ ਫਿਰ ਦੂਸਰੇ ਦਿਨ ਫਿਰ ਜਦੋਂ ਗਏ ਤੇ ਰਾਹ ਦੇ ਵਿੱਚ ਛੋਟਾ ਜਿਹਾ ਇੱਕ ਕਾਗਜ਼ ਦਾ ਟੁਕੜਾ ਪਿਆ ਹੋਇਆ ਗਿੱਦੜ ਨੂੰ ਮਿਲ ਗਿਆ। ਗਿੱਦੜ ਨੇ ਕਾਗਜ਼ ਦਾ ਟੁਕੜਾ ਚੁੱਕਿਆ, ਵੇਖਿਆ ਕੁਝ ਲਿਖਿਆ ਹੋਇਆ ਸੀ। ਹੁਣ ਗਿੱਦੜ ਕਿਹੜਾ ਪੜਿਆ ਲਿਖਿਆ ਸੀ, ਕੀ ਪਤਾ ਸੀ ਕੀ ਲਿਖਿਆ, ਪਰ ਉਹਨੇ ਕਾਗਜ਼ ਦੇਖ ਲਿਆ। ਕਹਿੰਦਾ ਲੈ ਭਾਗਵਾਨ ਨੇ ਗਿੱਦੜੀ ਨੂੰ ਕਹਿੰਦਾ ਆਪਣਾ ਤੇ ਕੰਮ ਬਣ ਗਿਆ। ਕਹਿੰਦੀ ਹੈ ਕੀ? ਕਹਿੰਦਾ ਦੇਖ ਆਪਾਂ ਨੂੰ ਪ੍ਰਨੋਟ ਮਿਲ ਗਿਆ। ਕਹਿੰਦੀ ਹੈ ਜੀ ਪ੍ਰਨੋਟ ਦਾ ਕੀ ਭਾਵ ਹੈ? ਕਹਿੰਦਾ ਇਹ ਤੇ ਪਰਮਿਟ ਮਿਲ ਗਿਆ, ਆਪਾਂ ਜਦੋਂ ਜੀ ਚਾਹੇ ਇੱਥੋਂ ਆਣ ਕੇ ਗੰਨੇ ਖਾ ਸਕਦੇ ਹਾਂ, ਸਾਨੂੰ ਕੋਈ ਰੋਕਣ ਵਾਲਾ ਹੀ ਨਹੀਂ ਹੈ ਕਿਉਂਕਿ ਸਾਡੇ ਕੋਲ ਤੇ ਇੱਕ ਕਿਸਮ ਦਾ ਲਾਇਸੈਂਸ ਆ ਗਿਆ, ਇਹ ਪਰਮਿਟ ਮਿਲ ਗਿਆ, ਅਸੀਂ ਜਦੋਂ ਮਰਜ਼ੀ ਇੱਥੇ ਆਣ ਕੇ ਗੰਨੇ ਖਾ ਸਕਦੇ ਹਾਂ, ਚੂਪ ਸਕਦੇ ਹਾਂ। ਕਹਿਣ ਲੱਗੀ ਇਹ ਤੇ ਬੜੀ ਚੰਗੀ ਗੱਲ ਹੈ। ਸ਼ੇਖੀ ਦੇ ਨਾਲ ਹੀ ਗਿੱਦੜ ਨੇ ਇਹ ਗੱਲ ਕਹਿ ਦਿੱਤੀ ਤੇ ਫਿਰ ਰੋਜ਼ ਦਾ ਕੰਮ ਸ਼ੁਰੂ ਹੋ ਗਿਆ। ਜੱਟ ਨੂੰ ਪਤਾ ਲੱਗਾ ਕਿ ਗੰਨੇ ਘਟਦੇ ਜਾਂਦੇ ਨੇ, ਕਾਰਨ ਕੀ ਹੈ? ਉਹਨੇ ਫਿਰ ਪਤਾ ਕੀਤਾ ਤੇ ਪਤਾ ਲੱਗਾ ਕਿ ਗਿੱਦੜ ਤੇ ਗਿੱਦੜੀ ਆਉਂਦੇ ਨੇ, ਉਹ ਆਣ ਕੇ ਗੰਨੇ ਖਾ ਜਾਂਦੇ ਨੇ ਤੇ ਫਿਰ ਉਸਨੇ ਕੁੱਤੇ ਰੱਖੇ ਜੱਟ ਨੇ। ਤੇ ਜਦੋਂ ਇੱਕ ਦਿਨ ਗੰਨੇ ਖਾਣ ਦੇ ਵਾਸਤੇ ਪਹੁੰਚੇ, ਜਦੋਂ ਕਮਾਦ ਦੇ ਵਿੱਚ ਵੜੇ ਤੇ ਜੱਟ ਨੇ ਕੁੱਤਿਆਂ ਦੀਆਂ ਰੱਸੀਆਂ ਖੋਲ ਦਿੱਤੀਆਂ, ਕੁੱਤੇ ਛੱਡ ਦਿੱਤੇ। ਫਿਰ ਕੁੱਤੇ ਜਦੋਂ ਮਗਰ ਲੱਗੇ ਗਿੱਦੜ ਤੇ ਗਿੱਦੜੀ ਦੇ, ਇਹਨਾਂ ਦੋਵਾਂ ਨੇ ਭੱਜਣਾ ਸ਼ੁਰੂ ਕੀਤਾ ਤੇ ਗਿੱਦੜੀ ਕਹਿੰਦੀ ਹੈ ਤੁਸੀਂ ਭੱਜਦੇ ਕਿਉਂ, ਰੁਕੋ। ਕਹਿੰਦਾ ਗੱਲ ਕੀ ਹੈ? ਕਹਿੰਦੀ ਜੀ ਪਰਮਿਟ ਵਿਖਾਓ ਇਹਨਾਂ ਨੂੰ। ਉਹ ਕਹਿੰਦਾ ਭੱਜ ਲਾ ਗਿੱਦੜੀਏ, ਜੇਕਰ ਜਾਣ ਦੀ ਬਖਸ਼ ਲੋੜਦੀ ਹੈ, ਇਹ ਅਨਪੜਾਂ ਦਾ ਟੋਲਾ ਹੈ, ਇਹਨਾਂ ਨੂੰ ਪਰਮਿਟ ਦੀ ਸਮਝ ਹੀ ਕਿੱਥੇ ਲੱਗਣੀ ਹੈ, ਇਹਨਾਂ ਨੇ ਸਾਡੀ ਗੱਲ ਸੁਣਨੀ, ਇਹ ਅਨਪੜਾਂ ਦਾ ਟੋਲਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਚੰਦਨ ਕਵੀ ਨੇ ਸੋਚਿਆ ਅਨਪੜਾਂ ਦਾ ਟੋਲਾ ਹੈ, ਇਹਨਾਂ ਨੂੰ ਮੇਰੀ ਕਵਿਤਾ ਦੀ ਸੂਝ ਬੂਝ ਕਿੱਥੋਂ ਲੱਗਣੀ ਹੈ, ਮੈਂ ਕਿਸੇ ਰਾਜੇ ਦੇ ਰਾਜ ਦਰਬਾਰ ਦੇ ਵਿੱਚ ਜਾਵਾਂਗਾ, ਆਪਣਾ ਵਧੀਆ ਛੰਦ ਸੁਣਾਵਾਂਗਾ ਤੇ ਫਿਰ ਮੈਨੂੰ ਬਹੁਤ ਸਾਰਾ ਇਨਾਮ ਮਿਲੇਗਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਇਸ ਤਰ੍ਹਾਂ ਦੀ ਵਿਉਂਤ ਸੋਚੀ ਪਰ ਸੋਚਣ ਲੱਗਾ ਕਿ ਛੰਦ ਬਾਹਰ ਲਿਜਾਵਾਂਗਾ ਕਿਵੇਂ, ਕਿਉਂਕਿ ਤਲਾਸ਼ੀ ਲੈ ਲੈਂਦੇ ਨੇ, ਜੇਕਰ ਕਾਗਜ਼ ਦੇ ਟੁਕੜੇ ਦੇ ਉੱਤੇ ਲਿਖਿਆ ਤੇ ਤਲਾਸ਼ੀ ਜਦੋਂ ਲੈਣਗੇ ਤੇ ਮੇਰਾ ਕਾਗਜ਼ ਉਹਨਾਂ ਪਹਿਰੇਦਾਰਾਂ ਨੇ ਕਢਾ ਲੈਣਾ, ਕਿਉਂਕਿ ਸਤਿਗੁਰਾਂ ਦਾ ਹੁਕਮ ਨਹੀਂ ਹੈ ਕਿਸੇ ਵੀ ਕਵਿਤਾ ਨੂੰ ਬਾਹਰ ਲਿਜਾਣ ਦਾ। ਸੋਚਿਆ ਕਿ ਮੈਂ ਛੰਦ ਬਾਹਰ ਕਿਵੇਂ ਲਿਜਾਵਾਂਗਾ। ਆਖਰਕਾਰ ਚੰਦਨ ਕਵੀ ਦੇ ਮਨ ਦੇ ਵਿੱਚ ਇੱਕ ਸਕੀਮ ਆਈ। ਉਹਨੇ ਆਪਣੇ ਪੱਟ ਦੇ ਉੱਤੇ ਸਾਰੇ ਦਾ ਸਾਰਾ ਸਵਈਆ ਲਿਖ ਲਿਆ ਕਿ ਚਲੋ ਤਲਾਸ਼ੀ ਲੈਣਗੇ ਤੇ ਕਾਗਜ਼ ਤੇ ਕੋਈ ਨਿਕਲਣਾ ਨਹੀਂ ਹੈ, ਇਸ ਕਰਕੇ ਪੱਟ ਦੇ ਲਿਖੇ ਹੋਏ ਸਵਈਏ ਦਾ ਕਿਸੇ ਨੂੰ ਕੀ ਪਤਾ ਲੱਗਣਾ, ਬਾਹਰ ਜਾ ਕੇ ਕਾਗਜ਼ ਦੇ ਉੱਤੇ ਨੋਟ ਕਰ ਲਵਾਂਗਾ ਤੇ ਫਿਰ ਰਾਜੇ ਦੀ ਸਭਾ ਦੇ ਵਿੱਚ ਜਾ ਸੁਣਾਵਾਂਗਾ। ਇਸ ਕਰਕੇ ਉਹਨੇ ਆਪਣੇ ਪੱਟ ਦੇ ਉੱਤੇ ਸਵਈਆ ਲਿਖ ਲਿਆ। ਇਧਰ ਕੌਤਕੀ ਸਤਿਗੁਰੂ ਜਾਣ ਗਏ, ਹੁਕਮ ਸੇਵਕਾਂ ਤਾਈ ਸੁਣਾਇਆ ਜਲਦੀ, ਝਟ ਪਟ ਤੱਤਾ ਪਾਣੀ ਤਿਆਰ ਕਰੋ, ਬਹੁਤ ਸਾਰਾ ਦਹੀਂ ਮੰਗਵਾਇਆ ਜਲਦੀ, ਇਸ਼ਨਾਨ ਕਰਾਵੋ ਕਵੀਸ਼ਰਾ ਨੂੰ, ਅੱਗੇ ਸੇਵਕਾਂ ਤਾਈ ਬਿਠਾਇਆ ਜਲਦੀ, ਕੱਢੋ ਖੁਸ਼ਕੀ ਸਭ ਕਰਤਾਰ ਸਿੰਘਾ, ਉਥੇ ਸਾਰਿਆਂ ਤਾਈ ਸਦਾਇਆ ਜਲਦੀ। ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਜਿਹਨੂੰ ਚੰਦਨ ਕਵੀ ਧੋਖਾ ਦੇਣਾ ਚਾਹੁੰਦਾ ਸੀ ਉਹ ਕੋਈ ਸਧਾਰਨ ਪੁਰਸ਼ ਨਹੀਂ ਸੀ, ਉਹ ਤੇ ਅਕਾਲ ਪੁਰਖ ਦਾ ਸਰੂਪ ਸੀ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਕੌਤਕ ਹੀ ਐਸਾ ਵਰਤਾ ਦਿੱਤਾ ਚੰਦਨ ਕਵੀ ਦੀ ਚੋਰੀ ਨੂੰ ਫੜਨ ਦੇ ਵਾਸਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੇਵਕਾਂ ਨੂੰ ਹੁਕਮ ਕੀਤਾ ਕਿ ਗਰਮ ਪਾਣੀ ਕਰੋ, ਕਵੀਆਂ ਸਾਰਿਆਂ ਦਾ ਮਲ ਮਲ ਕੇ ਦਹੀਂ ਦੇ ਨਾਲ ਇਸ਼ਨਾਨ ਕਰਵਾਉਣਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਵੀਆਂ ਨੂੰ ਬੜੀ ਖੁਸ਼ਕੀ ਹੋ ਗਈ ਹੈ, ਇਹਨਾਂ ਦੀ ਖੁਸ਼ਕੀ ਨੂੰ ਕੱਢਣਾ ਹੈ। ਉਸ ਵੇਲੇ ਸਾਰਿਆਂ ਕਵੀਆਂ ਨੂੰ ਬੁਲਾ ਲਿਆ ਗਿਆ। ਹੋਰ ਸਾਰੇ ਖੁਸ਼ੀ ਨਾਲ ਨਾਈ ਗਏ, ਦਹੀਂ ਗਰਮ ਪਾਣੀ ਹੱਥ ਆਇਆ। ਜਦੋਂ ਚੰਦਨ ਕਵੀ ਕਹਿਆ ਮੈਨੂੰ ਤਾਪ ਚੜਦਾ, ਉਹਨੂੰ ਨਹਾਉਣ ਦੇ ਲਈ ਸੁਣਾਇਆ। ਜਦੋਂ ਗੁਰਾਂ ਆਖਿਆ ਬੋਲਣਾ ਝੂਠ ਬੁਰਾ, ਵਿਦਿਆਵਾਨ ਪੰਡਿਤ ਅਖਵਾਇਆ। ਜਦੋਂ ਸਾਥੋਂ ਚੋਰੀ ਤੇਰੀ ਗੁੱਜੀ ਨਹੀਂ ਪਾਈ, ਜਾਣ ਗਏ ਤੂੰ ਚਿੱਤ ਡੁਲਾਇਆ। ਜਦੋਂ ਬਾਕੀ ਤੇ ਸਾਰੇ ਖੁਸ਼ੀ ਦੇ ਨਾਲ ਨਾਈ ਗਏ, ਪਰ ਜਦੋਂ ਚੰਦਨ ਕਵੀ ਨੂੰ ਆਖਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਤੇ 2-3 ਦਿਨ ਹੋ ਗਏ ਨੇ ਬੁਖਾਰ ਚੜਦਾ, ਵੈਦ ਨੇ ਮਨਾ ਕੀਤਾ, ਇਸ ਕਰਕੇ ਮੈਂ ਇਸ਼ਨਾਨ ਨਹੀਂ ਕਰ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੈਦ ਨੇ ਜਿਹੜਾ ਮਨਾ ਕੀਤਾ ਉਸ ਗੱਲ ਦਾ ਤੇ ਸਾਨੂੰ ਪਤਾ ਹੀ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਤੇਰੀ ਚੋਰੀ ਗੁੱਜੀ ਹੋਈ ਰਹਿ ਨਹੀਂ ਸਕਦੀ, ਅਸੀਂ ਤੇਰੀ ਚੋਰੀ ਨੂੰ ਬੁੱਝ ਚੁੱਕੇ ਹਾਂ। ਸੜ ਭੁੱਜ ਡਾਡੇ ਮੱਥੇ ਵੱਟ ਚਾੜੇ, ਸਤ ਗੁਰਾਂ ਇਹ ਆਖ ਜਤਾਇਆ। ਜਦੋਂ ਛੰਦ ਪੱਟ ਉੱਤੇ ਲਿਖਿਆ ਨਿਕਲ ਪਿਆ, ਫੜ ਧੋਤੀ ਦੇ ਤਾਈ ਉਠਾਇਆ। ਜਦੋਂ ਵੇਖਣ ਵਾਲੇ ਸਾਰੇ ਲੋਕ ਹੱਸ ਪਏ, ਗੁਰਾਂ ਕੌਤਕ ਅਚਰਜ ਦਿਖਾਇਆ। ਜਦੋਂ ਹੋਇਆ ਉਹ ਸ਼ਰਮਿੰਦਾ ਕਰਤਾਰ ਸਿੰਘਾ, ਗੁੱਜਾ ਭੇਦ ਪ੍ਰਗਟ ਕਰਾਇਆ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਤੈਨੂੰ ਤਾਪ ਚੜਿਆ ਹੋਇਆ ਨਾ ਉਹ ਤੇ ਸਾਨੂੰ ਪਤਾ ਹੈ, ਪਰ ਜੇਕਰ ਪੱਟ ਤੇ ਲਿਖੇ ਹੋਏ ਛੰਦ ਦਾ ਫਿਕਰ ਹੈ ਤੇ ਫੇਰ ਗੱਲ ਕਰ। ਬੜਾ ਖਿਜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਹਦੀ ਧੋਤੀ ਨੂੰ ਚੁੱਕਿਆ ਤੇ ਸਾਫ਼ ਤਰੀਕੇ ਦੇ ਨਾਲ ਪਤਾ ਲੱਗਾ ਕਿ ਪੱਟ ਦੇ ਉੱਤੇ ਉਹਨੇ ਛੰਦ ਲਿਖਿਆ ਹੋਇਆ ਸੀ ਜਿਹੜਾ ਉਹਨੇ ਬਾਹਰ ਜਾ ਕੇ ਰਾਜੇ ਦੀ ਸਭਾ ਦੇ ਵਿੱਚ ਰਾਜੇ ਨੂੰ ਸੁਣਾਉਣਾ ਸੀ। ਘਟ ਘਟ ਦੀ ਜਾਣਨੇ ਹਾਰ ਗੁਰੂ, ਭੇਦ ਉਹਨਾਂ ਦੇ ਪਾਸੋਂ ਛੁਪਾਣ ਕਾਦਾ। ਗੁਰਾਂ ਆਖਿਆ ਹੱਸ ਕੇ ਕਵੀ ਚੰਦਨ, ਤੂੰ ਕਰੀ ਬੈਠਾ ਦਿਲੋਂ ਮਾਣ ਕਾਦਾ। ਮੇਰੇ ਜਹੇ ਕੋਈ ਛੰਦ ਰਚੇ ਨਾਹੀ, ਕੁੜੀ ਟੈਂਸ ਨੂੰ ਉਤਾਂ ਚੜਾਣ ਕਾਦਾ। ਤੈਥੋਂ ਚੰਗੇ ਸਾਡੇ ਕਰਤਾਰ ਸਿੰਘਾ, ਛੰਦ ਕਾਹੀ ਰਚ ਲੈਣ ਗੁਮਾਣ ਕਾਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੇਰੇ ਮਨ ਦੇ ਵਿੱਚ ਗੁਮਾਨ ਹੈ, ਹੰਕਾਰ ਹੈ ਕਿ ਮੇਰੇ ਵਰਗਾ ਛੰਦ ਕੋਈ ਕਵੀ ਰਚ ਨਹੀਂ ਸਕਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੇਰੇ ਤੋਂ ਵਧੀਆ ਜਿਹੜੇ ਛੰਦ ਨੇ ਨਾ ਉਹ ਤੇ ਸਾਡੇ ਘਾਈ ਲਿਖ ਲੈਂਦੇ ਨੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਤੇ ਫਿਰ ਉਸ ਵੇਲੇ ਬੜਾ ਖਿਜਿਆ ਤੇ ਫਿਰ ਉਸਨੇ ਉਹ ਛੰਦ ਸੁਣਾਇਆ। ਚੰਦਨ ਕਵੀ ਡਾਡਾ ਸ਼ਰਮਿੰਦਾ ਹੋਇਆ, ਪਰ ਖੁਣਸ ਬੁਰੀ ਦਿਲੋਂ ਖਾਮਦਾ ਏ। ਇੱਕ ਦਿਨ ਸਭਾ ਵਿੱਚ ਬੈਠ ਕਰਕੇ ਰਚਿਆ ਆਪਣਾ ਛੰਦ ਸੁਣਾਮਦਾ ਏ। ਇਹੋ ਜਿਹਾ ਸਤਿਗੁਰੂ ਜੀ ਕਾਹੀ ਪਾਸੋਂ, ਬਣਵਾ ਦੱਸਣ ਦਿਲੋਂ ਏ ਚਾਮਦਾ ਏ। ਕਰਨ ਕਾਰਨ ਸਮਰੱਥ ਕਰਤਾਰ ਸਿੰਘਾ, ਗੁਰੂ ਤਾਈ ਗੁਮਾਨੀ ਅਜ਼ਮਾਮਦਾ ਏ। ਭਾਵ ਕੇ ਦਿਲ ਦੇ ਵਿੱਚ ਸੋਚਿਆ ਕਿ ਕਾਹੀ ਹੀ ਫੇਰ ਮੇਰੇ ਸਵਈਏ ਦੇ ਅਰਥ ਕਰਕੇ ਬਿਆਨ ਕਰੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ ਉਹਨਾਂ ਨੂੰ ਗੁਮਾਨੀ ਅਜ਼ਮਾਉਣਾ ਚਾਹੁੰਦਾ, ਉਸ ਵੇਲੇ ਉਹਨੇ ਫਿਰ ਆਪਣਾ ਸਵਈਆ ਸੁਣਾਇਆ ਜਿਹਨੂੰ ਕਿ ਬਾਹਰ ਲਿਜਾਣਾ ਚਾਹੁੰਦਾ ਸੀ। ਨਵ ਸਾਥ ਤੀਏ ਨਵ ਸਾਥ ਕੀਏ, ਨਵ ਸਾਥ ਪੀਏ ਨਵ ਸਾਥ ਪਿਆਏ, ਨਵ ਸਾਥ ਰਚੇ ਨਵ ਸਾਥ ਵਧੇ, ਨਵ ਸਾਥ ਪਿਆਦਾ ਹੈ ਦਾਇਕ ਪਾਏ। ਜੀਤ ਕਲਾ ਨਵ ਸਾਤਨ ਕੀ, ਨਵ ਸਾਤਨ ਕੇ ਮੁਖ ਅੰਚਰ ਛਾਏ। ਮਾਨੋ ਮੇਘ ਕੇ ਮੰਡਲ ਮੈਂ ਕਵੀ ਚੰਦਨ ਚੰਦ ਕਲੇਵਰ ਛਾਏ। ਸੰਪਾਦਕ ਜੀ ਨੇ ਇਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਇਹਦਾ ਅਰਥ ਬਿਆਨ ਕੀਤਾ। ਇੱਕ ਇਸਤਰੀ 16 ਵਰਿਆਂ ਦੀ ਸੀ, ਤੇ ਉਸ ਦਾ ਪਰਤਾ 16 ਮਹੀਨਿਆਂ ਪਿੱਛੋਂ ਕਿਤੋਂ ਆਇਆ ਤੇ ਉਸਨੇ 16 ਸ਼ਿੰਗਾਰ ਕੀਤੇ। 16 ਖਾਨਿਆਂ ਵਾਲਾ ਚੌਪੜ ਵਿਛਾ ਕੇ 16 ਰੁਪਈਏ ਦਾਉ ਲਾਇਆ, ਸੋ 16 ਭਰਤੇ ਦੇ ਪਿਆਦੇ ਨੇ ਮਾਰ ਲਏ, ਅਰਥਾਤ 16 ਵਾਲੀ ਬਾਜੀ ਨੂੰ ਉਸਨੇ ਜਿੱਤ ਲਿਆ। ਤੇ ਫੇਰ 16 ਸ਼ਿੰਗਾਰ ਵਾਲੀ ਇਸਤਰੀ ਨੇ ਸ਼ਰਮ ਦੇ ਨਾਲ ਆਪਣਾ ਮੂੰਹ ਢੱਕ ਲਿਆ। ਚੰਦਨ ਕਵੀ ਉਸੇ ਵੇਲੇ ਦਾ ਅਲੰਕਾਰ ਬੰਨ ਕੇ ਦੱਸਦਾ ਹੈ ਕਿ ਉਸ ਇਸਤਰੀ ਨੇ ਆਪਣਾ ਮੂੰਹ ਕੱਪੜੇ ਦੇ ਵਿੱਚ ਢੱਕ ਲਿਆ। ਮਨ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਬੱਦਲਾਂ ਦੇ ਵਿੱਚੋਂ ਚੰਦਰਮਾ ਥੋੜਾ ਥੋੜਾ ਦਿਖਾਈ ਦੇ ਰਿਹਾ। ਇਹ ਉਸ ਵੇਲੇ ਉਹਨੇ ਜਿਹੜਾ ਛੰਦ ਸੀ ਉਹ ਸੁਣਾਇਆ, ਜਿਹਦਾ ਧੰਨਾ ਸਿੰਘ ਨੇ ਅਰਥ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਲਿਖਦੇ ਨੇ ਇਹਦੇ ਅਰਥਾਂ ਨੂੰ। ਧੰਨਾ ਕਾਹੀ ਦਾ ਪੇਸ ਤਰ ਆ ਗਿਆ, ਕਹਿਆ ਗੋਰਾ ਨੇ ਅਰਥ ਸੁਣਾਏ ਸਾਰੇ, ਉਹਦੇ ਨਿਗਾਹ ਦੇ ਨਾਲ ਕਪਾਟ ਖੋਲੇ, ਆਗਮ ਅਗਮ ਉਹਨੂੰ ਸੂਝ ਆਏ ਸਾਰੇ, ਉਸ ਅੱਖਰੋ ਅੱਖਰ ਸੁਣਾ ਦਿੱਤਾ, ਸਵਾ ਸਣੇ ਕਵੀ ਬਿਸਮਾਏ ਸਾਰੇ, ਛੰਦ ਉਚਰਿਆ ਕਾਹੀ ਕਰਤਾਰ ਸਿੰਘਾ, ਚੁੱਪ ਹੋ ਗਏ ਸ਼ਰਮਾਏ ਸਾਰੇ। ਧੰਨਾ ਸਿੰਘ ਕਵੀ ਨੇ ਪਹਿਲਾਂ ਤੇ ਉਹਦੇ ਸਵਈਏ ਦਾ ਅਰਥ ਕੀਤਾ ਤੇ ਫਿਰ ਆਪ ਸਵਈਆ ਜਦੋਂ ਉਹਨੇ ਬੋਲਿਆ ਤੇ ਸਾਰੇ ਸੁਣ ਕੇ ਦੰਗ ਰਹਿ ਗਏ, ਕਿਉਂਕਿ ਧੰਨਾ ਸਿੰਘ ਨੇ ਪਹਿਲਾਂ ਸਵਈਆ ਉਚਾਰਨ ਕੀਤਾ। ਮੀਨ ਮਰੇ ਜਲ ਕੇ ਪਰਸੇ ਕਬ ਹੋਣਾ, ਮਰੇ ਪਰ ਪਾਵਕ ਪਾਏ, ਹਾਥੀ ਮਰੇ ਮਦ ਕੇ ਪਰਸੇ ਕਬ ਹੋਣਾ, ਮਰੇ ਤਨ ਤਾਪ ਕੇ ਆਏ, ਤੀਆ ਮਰੇ ਪੀਆ ਕੇ ਪਰਸੇ ਕਬ ਹੋਣਾ, ਮਰੇ ਪਰ ਦੇਸ ਸਿਧਾਏ, ਗੂੜ ਮੈਂ ਬਾਤ ਕਹੀ ਦਿਜਰਾਜ, ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਇਹ ਤੇ ਵਿਸਰਾਮ ਸਹੀ ਜਗ੍ਹਾ ਦੇ ਉੱਤੇ ਲਾ ਕੇ ਇਸ ਸਵਈਏ ਨੂੰ ਮੈਂ ਬਿਆਨ ਕੀਤਾ, ਪਰ ਪਹਿਲਾਂ ਉਹਨੇ ਵਿਸਰਾਮ ਗਲਤ ਲਾਇਆ ਸੀ, ਇਸ ਕਰਕੇ ਚੰਦਨ ਕਵੀ ਨੂੰ ਜਵਾਬ ਕੋਈ ਨਾ ਸੁਝਿਆ। ਇਸ ਛੰਦ ਦਾ ਅਰਥ ਇਸ ਤਰ੍ਹਾਂ ਹੈ। ਮੱਛੀ ਨਹੀਂ ਮਰਦੀ ਜਲ ਦੇ ਮਿਲਾਪ ਕਰਕੇ, ਪਰ ਮਰ ਜਾਂਦੀ ਹੈ ਅੱਗ ਦੇ ਵਿੱਚ ਪਾਇਆ। ਹਾਥੀ ਨਹੀਂ ਮਰਦਾ ਸ਼ਰਾਬ ਜਾਂ ਮਸਤੀ ਦੇ ਮਿਲਿਆ, ਪਰ ਮਰ ਜਾਂਦਾ ਹੈ ਤਪਤ ਕਰਕੇ। ਇਸਤਰੀ ਨਹੀਂ ਦੁਖੀ ਹੁੰਦੀ ਭਰਤਾ ਦੇ ਮਿਲਣ ਕਰਕੇ, ਪਰ ਦੁਖੀ ਹੁੰਦੀ ਹੈ ਜੇ ਭਰਤਾ ਪਰਦੇਸ ਜਾਏ। ਇਹ ਸਵਈਏ ਦੇ ਅਰਥ ਨੇ। ਇਸ ਜਗ੍ਹਾ ਦੇ ਉੱਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਸਿਰਫ ਇੱਕ ਸਵਈਏ ਦਾ ਜ਼ਿਕਰ ਕੀਤਾ, ਪਰ ਕਵੀ ਸੰਤੋਖ ਸਿੰਘ ਜੀ ਨੇ ਦੋ ਸਵਈਆਂ ਦਾ ਬਿਆਨ ਕੀਤਾ ਕਿ ਦੋ ਸਵਈਏ ਧੰਨਾ ਸਿੰਘ ਨੇ ਉਚਾਰਨ ਕੀਤੇ ਸਨ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਸੀ ਕਿ ਕਈਆਂ ਕਵੀਆਂ ਨੇ ਲਿਖਿਆ ਕਿ ਚੰਦਨ ਕਵੀ ਸਤਿਗੁਰਾਂ ਦੇ ਕਵੀਆਂ ਦੇ ਵਿੱਚ ਹੀ ਸ਼ਾਮਲ ਸੀ ਜਦੋਂ ਉਹਨੇ ਐਸੀ ਚੋਰੀ ਕਰਨ ਦਾ ਯਤਨ ਕੀਤਾ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੇ ਅਨੁਸਾਰ ਕੋਈ ਬਾਹਰੋਂ ਕਵੀ ਆਇਆ ਸੀ ਜਿਨੇ ਐਸਾ ਕੁਝ ਕੀਤਾ, ਤੇ ਸਤਿਗੁਰੂ ਜੀ ਫਿਰ ਉਹਦੇ ਤੇ ਪ੍ਰਸੰਨ ਹੋ ਗਏ ਤੇ ਫਿਰ ਸਤਿਗੁਰਾਂ ਨੇ ਆਪਣਾ ਦਰਬਾਰੀ ਹਜ਼ੂਰੀ ਕਵੀ ਹੀ ਚੰਦਨ ਕਵੀ ਨੂੰ ਨਿਯੁਕਤ ਕਰ ਦਿੱਤਾ। ਇਸੇ ਪ੍ਰਕਾਰ ਅਨਕ ਗੁਣਵੰਤੇ ਸੁਣ ਸੁਣ ਜਸ ਕੋ ਆਏ ਰਹੰਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰੀਕੇ ਦੇ ਨਾਲ ਕਈ ਜਿਹੜੇ ਗੁਣ ਵਾਲੇ ਕਵੀ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਸੁਣ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਣ ਆਣ ਕੇ ਰਹਿ ਰਹੇ ਨੇ। ਕਰ ਚਰਚਾ ਪ੍ਰਭ ਕੋ ਪਰਚਾਵੇ, ਅਨਕ ਜੁਗਤ ਜੁਤ ਕਵਤ ਸੁਣਾਵੇ। ਕਵੀ ਜੀ ਲਿਖਦੇ ਨੇ ਅਨੇਕਾਂ ਪ੍ਰਕਾਰ ਦੀ ਜਿਹੜੀ ਚਰਚਾ ਹੈ, ਜਿਹੜੀ ਵਿਚਾਰ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਆਉਂਦੀ ਹੈ। ਅਨੇਕਾਂ ਪ੍ਰਕਾਰ ਦੇ ਕਵਿਤ ਸੋਹਣੇ ਰਚ ਕੇ ਕਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪ੍ਰਸੰਨ ਕਰਦੇ ਨੇ।
ਬਖਸ਼ਿਸ਼ ਲੇਤ ਮਹਾ ਮਨ ਪਾਈ, ਰੀਜ ਹਿਰਦੈ ਗੁਣਨ ਅਦਕਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਿਸੇ ਕਵਿਤਾ ਦੇ ਉੱਤੇ ਸਤਿਗੁਰੂ ਜੀ ਪ੍ਰਸੰਨ ਹੋ ਜਾਂਦੇ ਨੇ ਤੇ ਸਤਿਗੁਰੂ ਜੀ ਬਹੁਤ ਸਾਰਾ ਧਨ ਕਵੀ ਨੂੰ ਪ੍ਰਦਾਨ ਕਰ ਦਿੰਦੇ ਨੇ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਣੀਆਂ ਦੀ ਬਹੁਤ ਜ਼ਿਆਦਾ ਕਦਰ ਕਰਦੇ ਨੇ ਤੇ ਕਵਿਤਾ ਦੇ ਚੰਗੇ ਪਾਰਖੋ ਨੇ। ਸਤਿਗੁਰੂ ਜੀ ਬਹੁਤ ਜ਼ਿਆਦਾ ਕਵੀਆਂ ਦੇ ਨਾਲ ਪਿਆਰ ਕਰਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਰਚਨਾ ਨੂੰ ਆਪਣੇ ਢੰਗ ਦੇ ਨਾਲ ਇਸ ਤਰ੍ਹਾਂ ਬਿਆਨ ਕਰਦੇ ਨੇ।
ਦੂਰ ਮਾਣ ਹੋ ਗਿਆ ਕਵੀ ਸ਼ਰਾਂ ਦਾ, ਸਮਝ ਗਏ ਗੁਰੂ ਸ਼ਕਤੀਵਾਨ ਪਾਰੇ, ਇਸੇ ਤਰ੍ਹਾਂ ਹੀ ਰੋਜ਼ ਦਰਬਾਰ ਅੰਦਰ ਗੁਣ ਫੋਲਦੇ ਆ ਗੁਣਵਾਨ ਪਾਰੇ, ਸਤਿਗੁਰੂ ਜੀ ਵੀ ਆਦਰ ਮਾਣ ਕਰਦੇ,
ਸਿਰ ਪਾਉ ਇਨਾਮ ਦੀਵਾਨ ਪਾਰੇ ਰੌਣਕ ਰਹੇ ਆਨੰਦਪੁਰ ਵਿੱਚ ਲੱਗੀ ਥਾਂ ਥਾਂ ਤੇ ਰੌਣਕਾਂ ਸ਼ਾਨ ਪਾਰੇ ਕਿਤੇ ਭਗਤੀ ਪ੍ਰੇਮ ਦੇ ਸਰ ਵਗਣ ਕਿਤੇ ਜੰਗ ਦੇ ਹੋਣ ਸਮਾਨ ਪਾਰੇ ਕਿਤੇ ਮਲ ਅਖਾੜਿਆਂ ਵਿੱਚ ਘੁਲਦੇ ਯੋਧੇ ਕਿਧਰੇ ਕਸਬ ਦਿਖਾਣ ਪਾਰੇ ਕਿਤੇ ਸੰਗਤਾਂ ਦੇ ਬੈਠੇ ਹੋਏ ਟੋਲੇ ਮਾਈ ਭਾਈ ਪ੍ਰੇਮ ਵਧਾਣ ਪਾਰੇ ਗੁਰੂ ਜੀ ਵੀ ਰੋਜ਼ ਦੀਵਾਨ ਅੰਦਰ ਕਰ ਸਤ ਉਪਦੇਸ਼ ਸੁਣਾਣ ਪਾਰੇ ਵੀਰ ਰਸ ਦੇ ਪਰੇ ਉਪਦੇਸ਼ ਕਰਕੇ ਕਾਇਰਤਾ ਦੇ ਠਾਣੇ ਉਠਾਣ ਪਾਰੇ ਜਿਵੇਂ ਮੋਈਆਂ ਰੂਹਾਂ ਫੇਰ ਜਾਗਣ ਜ਼ਬਰਦਸਤ ਮਸਾਲੇ ਲਗਾਣ ਪਾਰੇ ਜਿਵੇਂ ਨਾਮ ਦਾ ਸੀ ਸਦਾ ਵਰਤ ਲੰਗਾ ਤਿਵੇਂ ਲੰਗਰ ਲਾਏ ਮਹਾਨ ਪਾਰੇ ਰੋਟੀ ਕੱਪੜਾ ਸਭ ਨੂੰ ਮਿਲੀ ਜਾਂਦਾ ਸਤਿਗੁਰੂ ਦਾਤੇ ਦਇਆਵਾਨ ਪਾਰੇ ਸੂਰਜ ਵਾਂਗ ਪ੍ਰਤਾਪ ਚੜਾਈ ਅੰਦਰ ਵੇਖ ਵੇਖ ਰਾਜੇ ਡਰ ਖਾਣ ਪਾਰੇ ਜ਼ਾਰੀ ਪੇਸ਼ ਨਾ ਜਾਏ ਕਰਤਾਰ ਸਿੰਘਾ ਵਿੱਚੇ ਵਿੱਚ ਪਏ ਖੁਣਸਾਣ ਪਾਰੇ ਕਵੀ ਕਰਤਾਰ ਸਿੰਘ ਜੀ ਕਲਾਸੁਰ ਲਿਖਦੇ ਨੇ ਆਨੰਦਪੁਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਰੌਣਕ ਦੀ ਮਹਿਮਾ ਸੀ। ਕਵੀ ਕਰਤਾਰ ਸਿੰਘ ਜੀ ਕਲਾਸੁਰ ਲਿਖਦੇ ਨੇ ਕਿ ਸੂਰਜ ਦੀ ਚਮਕ ਦੀ ਤਰ੍ਹਾਂ ਸਤਿਗੁਰਾਂ ਦਾ ਪ੍ਰਤਾਪ ਸੀ, ਪਰ ਜਿਹੜੇ ਵੈਰੀ ਪਹਾੜੀ ਰਾਜੇ ਨੇ ਉਹ ਦਿਲੋਂ ਈਰਖਾ ਧਾਰਨ ਕਰਦੇ ਸਨ। ਕਵੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇੱਕ ਦਿਨ ਗੁਰ ਕਹਿ ਸਭਾ ਮੈਂ ਸ੍ਰੀ ਅਰਜਨ ਕੀ ਰਹਿਤ ਕਲ ਮਹਿਮਾ ਸੁਖ ਮਨੀ ਬਹੁ ਜਪ ਜੀ ਮਹਿਮਾ ਮਹਿਤ। ਇਸ ਜਗ੍ਹਾ ਦੇ ਉੱਤੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ 99ਵੀਂ ਸਾਖੀ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਸਭਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਰਚੀ ਹੋਈ ਗੁਰਬਾਣੀ ਸੁਖਮਣੀ ਹੈ ਉਹਦੀ ਬਹੁਤ ਵੱਡੀ ਤੋਂ ਵੱਡੀ ਮਹਿਮਾ ਹੈ। ਇਸ ਤੋਂ ਇਲਾਵਾ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਜਪਜੀ ਬਾਣੀ ਰਚੀ ਹੋਈ ਹੈ ਉਹਦੀ ਵੀ ਵੱਡੀ ਮਹਿਮਾ ਹੈ। ਜਿਨ ਕੇ ਸੇਵਣ ਤੇ ਮਿਟੈ ਬਿਗੜ ਕਲਖ ਸਮੁਦਾਏ ਨਿਤ ਪਾਠ ਚਿਤ ਪ੍ਰੀਤ ਤੇ ਅੰਤ ਭਲੀ ਗਤ ਪਾਏ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਦੋਵਾਂ ਬਾਣੀਆਂ ਦੀ ਵੱਡੀ ਮਹਿਮਾ ਹੈ, ਜਿਹੜਾ ਵੀ ਸੇਵਦਾ ਹੈ ਭਾਵ ਕੇ ਜਿਹੜਾ ਵੀ ਇਹਨਾਂ ਦੋਵਾਂ ਗੁਰਬਾਣੀਆਂ ਦਾ ਪਾਠ ਕਰਦਾ ਉਹਦੇ ਸਾਰੇ ਦੇ ਸਾਰੇ ਵਿਘਨ ਤੇ ਪਾਪ ਮਿਟ ਜਾਂਦੇ ਨੇ। ਨਿਤ ਪਾਠ ਚਿਤ ਪ੍ਰੀਤ ਤੇ ਅੰਤ ਭਲੀ ਗਤ ਪਾਏ। ਨਿਤ ਨੇਮ ਦੇ ਨਾਲ ਭਾਵ ਕੇ ਨਿਯਮ ਦੇ ਨਾਲ ਜਿਹੜਾ ਵੀ ਚਿੱਤ ਦੀ ਪ੍ਰੀਤੀ ਦੇ ਨਾਲ ਪਾਠ ਕਰਦਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਅੰਤ ਭਲੀ ਗਤ ਪਾਏ, ਅਖੀਰ ਦੇ ਵੇਲੇ ਉਹਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ। ਸੁਣ ਕਰ ਤਵ ਨੰਦ ਲਾਲ ਇੱਕ ਪੰਡਤ ਪਿੰਡੀ ਲਾਲ ਦੋਨੋ ਬੂਝਣ ਲਗੇ ਸ਼ੁਭ ਮਹਿਮਾ ਜਥਾ ਵਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਬਚਨ ਕੀਤੇ ਕਿ ਸੁਖਮਣੀ ਬਾਣੀ ਦੇ ਪੜਨ ਦਾ ਵੱਡਾ ਮਹਾਤਮਾ ਹੈ, ਇਸ ਤੋਂ ਇਲਾਵਾ ਜਪਜੀ ਬਾਣੀ ਦੇ ਪੜਨ ਦਾ ਵੱਡਾ ਪੁੰਨ ਹੈ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਲਾਲ ਸੀ ਇੱਕ ਪੰਡਿਤ ਤੇ ਦੂਜਾ ਸੀ ਪਿੰਡੀ ਲਾਲ, ਇਹਨਾਂ ਦੋਵਾਂ ਨੇ ਫਿਰ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ। ਇਹ ਮਹਿਮਾ ਜਾਣਨੀ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਦੀ ਵੱਡੀ ਮਹਿਮਾ ਹੈ ਇਹਨਾਂ ਦੋਵਾਂ ਗੁਰਬਾਣੀਆਂ ਦੀ। ਸ੍ਰੀ ਅਰਜਨ ਜੀ ਰਚੀਏ ਸ੍ਰੀ ਨਾਨਕ ਜਪ ਕੀਨ ਸ੍ਰੀ ਮੁਖ ਤੇ ਬਰਨੋ ਅਬੈ ਜਥਾ ਮਹਾਤਮ ਪੀਨ। ਇਹਨਾਂ ਦੋਵਾਂ ਨੇ ਅਰਜ ਕੀਤੀ ਕਿ ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜਿਹੜੀ ਬਾਣੀ ਹੈ ਸੁਖਮਣੀ, ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਰਚੀ ਹੋਈ ਹੈ। ਇਸ ਤੋਂ ਇਲਾਵਾ ਜਿਹੜੀ ਜਪਜੀ ਬਾਣੀ ਹੈ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਰਚੀ ਹੈ। ਕਿਰਪਾ ਕਰਕੇ ਆਪਣੇ ਸ੍ਰੀ ਮੁਖ ਤੋਂ ਵਰਣਨ ਕਰੋ ਕਿ ਸੱਚੇ ਪਾਤਸ਼ਾਹ ਇਹਨਾਂ ਦੋਵਾਂ ਬਾਣੀਆਂ ਦਾ ਵੱਡੇ ਤੋਂ ਵੱਡਾ ਕਿਸ ਤਰ੍ਹਾਂ ਮਹਾਤਮ ਹੈ। ਇਤਨੇ ਬਿਖੇ ਨੰਦ ਸਿੰਘ ਕਹਿਓ ਮਹਾਰਾਜ ਮੈਂ ਅਚਰਜ ਲਹਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਵਾਲ ਕੀਤਾ, ਅਜੇ ਸਤਿਗੁਰਾਂ ਨੇ ਜਵਾਬ ਦੇਣਾ ਹੀ ਸੀ ਕਿ ਲਾਗੋ ਹੀ ਇੱਕ ਨੰਦ ਸਿੰਘ ਨਾਂ ਦਾ ਸਿੱਖ ਝੱਟ ਹੀ ਬੋਲ ਪਿਆ। ਕਹਿੰਦਾ ਮਹਾਰਾਜ ਮੈਂ ਅਚਰਜ ਲਹਿਓ, ਵਿੱਚੋਂ ਹੀ ਗੱਲ ਨੂੰ ਦੂਸਰੇ ਪਾਸੇ ਕਰਕੇ ਉਹਨੇ ਕੱਟ ਕੇ ਕਹਿ ਦਿੱਤਾ, ਸੱਚੇ ਪਾਤਸ਼ਾਹ ਅੱਜ ਮੈਂ ਅਜੀਬ ਹੀ ਕਿਸਮ ਦਾ ਇੱਕ ਤਮਾਸ਼ਾ ਦੇਖਿਆ। ਵਿੱਚ ਸਰਾਏ ਕੇ ਇੱਕ ਸਿੱਖ ਹੇਰਾ, ਤਿਸ ਮੈਂ ਪ੍ਰਵਸ਼ੋ ਪ੍ਰੇਤ ਬਡੇਰਾ। ਨੰਦ ਸਿੰਘ ਕਹਿੰਦਾ ਹੈ ਕਿ ਇੱਕ ਸਰਾਂ ਦੇ ਵਿੱਚ ਮੈਂ ਆਪਣੇ ਸਾਥੀ ਇੱਕ ਸਿੱਖ ਨੂੰ ਦੇਖਿਆ, ਸੱਚੇ ਪਾਤਸ਼ਾਹ ਜੀ ਉਹਦੇ ਸਰੀਰ ਦੇ ਵਿੱਚ ਕਿਸੇ ਪ੍ਰੇਤ ਨੇ ਕਿਸੇ ਭੂਤ ਨੇ ਵਾਸਾ ਕੀਤਾ ਹੋਇਆ। ਇਤਨੋ ਹੀ ਪ੍ਰਸਤਾਵ ਚਲਾਏ ਕਵੀ ਗੁਣੀ ਗੁਣ ਗੁਰ ਟਿਗ ਆਏ। ਪਹਿਲਿਆਂ ਨੇ ਦੋ ਜਿਹੜੇ ਸਵਾਲ ਨੇ ਉਹ ਕੀਤੇ ਨੇ ਕਿ ਸੱਚੇ ਪਾਤਸ਼ਾਹ ਜੀ ਦੱਸੋ ਸੁਖਮਣੀ ਦਾ ਤੇ ਜਪਜੀ ਦਾ ਮਹਾਤਮ ਕੀ ਹੈ, ਕਿਸ ਤਰ੍ਹਾਂ ਵੱਡਾ ਮਹਾਤਮ ਹੈ। ਸਤਿਗੁਰੂ ਜੀ ਜਵਾਬ ਦੇਣ ਲੱਗੇ ਸਨ, ਲਾਗੋ ਨੰਦ ਸਿੰਘ ਨੇ ਹੋਰ ਹੀ ਗੱਲ ਕਰ ਦਿੱਤੀ। ਕਵੀ ਜੀ ਲਿਖਦੇ ਨੇ ਕਿ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਬਚਨ ਕਰਨ ਲੱਗੇ ਇੰਨੇ ਚਿਰ ਨੂੰ ਉਸੇ ਜਗ੍ਹਾ ਦੇ ਉੱਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਕਵੀਆਂ ਦਾ ਇੱਕ ਟੋਲਾ ਪਹੁੰਚ ਗਿਆ ਜਿਹੜੇ ਸਤਿਗੁਰਾਂ ਦੇ ਦਰਬਾਰੀ ਤੇ ਹਜ਼ੂਰੀ ਕਵੀ ਸਨ। ਪਾਠਨ ਸੁਣਨ ਕੋ ਪਰਚਾ ਜੋਏ, ਜਿਨਕੇ ਸੰਗ ਕਰੈ ਰਸ ਸੋਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਕਵੀ ਉਹ ਸਨ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਨਮਾਨ ਦੇ ਨਾਲ ਰੱਖੇ ਹੋਏ ਸਨ। ਜਿਨਕੇ ਸੰਗ ਕਰੈ ਰਸ ਸੋਏ, ਭਾਵ ਕੇ ਜਿਨ੍ਹਾਂ ਦੇ ਨਾਲ ਸਤਿਗੁਰੂ ਜੀ ਮਿਲ ਕੇ ਰਸ ਦੇ ਨਾਲ ਚਰਚਾ ਕਰਦੇ ਹੁੰਦੇ ਸਨ। ਬਿਦੇ ਚੰਦ ਪੰਡਤ ਬ੍ਰਿਜਲਾਲ, ਖਾਣ ਚੰਦ ਅਰ ਚੰਦ ਨਿਹਾਲ। ਮੁੱਖ ਰੂਪ ਦੇ ਵਿੱਚ ਕਿਹੜੇ ਕਿਹੜੇ ਕਵੀ ਉਸ ਜਗ੍ਹਾ ਦੇ ਉੱਤੇ ਸਭਾ ਦੇ ਵਿੱਚ ਪਹੁੰਚੇ ਉਹਨਾਂ ਦੇ ਨਾਵਾਂ ਦਾ ਬਿਆਨ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ। ਕਵੀ ਜੀ ਲਿਖਦੇ ਨੇ ਕਿ ਬਿਧੀ ਚੰਦ ਪਹੁੰਚਿਆ, ਪੰਡਿਤ ਬ੍ਰਿਜਲਾਲ ਆਇਆ ਹੈ, ਇਸ ਤੋਂ ਇਲਾਵਾ ਖਾਣ ਚੰਦ ਤੇ ਚੰਦ ਨਿਹਾਲ ਵੀ ਪਹੁੰਚਿਆ। ਮਾਣ ਦਾਸ ਬੈਰਾਗੀ ਜੇਵ, ਸੈਣਾ ਪਤ ਪੰਡਿਤ ਸੁਖ ਦੇਵ। ਇਸ ਤੋਂ ਇਲਾਵਾ ਮਾਨਦਾਸ ਬੈਰਾਗੀ ਪਹੁੰਚਿਆ, ਇਸ ਤੋਂ ਇਲਾਵਾ ਸੈਨਾਪਤੀ ਨਾਂ ਦਾ ਕਵੀ ਵੀ ਪਹੁੰਚਿਆ ਤੇ ਪੰਡਿਤ ਸੁਖਦੇਵ ਵੀ ਆਇਆ। ਆਲਮ ਸ਼ਾਹ ਮਦਨ ਗਿਰ ਆਇਓ, ਬ੍ਰਿਖਾ ਸੁਖ ਗੁਣੀਆਂ ਪਾਇਓ। ਆਲਮ ਸ਼ਾਹ ਪਹੁੰਚਿਆ ਹੈ, ਮਦਨ ਗਿਰ ਨਾਂ ਦਾ ਕਵੀ ਪਹੁੰਚਿਆ, ਬ੍ਰਿਖਾ ਸੁਖੋ ਤੇ ਗੁਣੀਆਂ ਇਹ ਵੀ ਕਵੀ ਪਹੁੰਚੇ ਨੇ। ਗੁਨਾ ਅਲੀ ਹੁਸੈਨ ਰੋਇਲ, ਉਦੈ ਰਾਵ ਰਾਵਲ ਕਵੀ ਬਲ। ਗੁਨਾ ਕਵੀ ਆਇਆ ਹੈ, ਅਲੀ ਹੁਸੈਨ ਵੀ ਉੱਥੇ ਪਹੁੰਚਿਆ, ਉਦੈ ਰਾਵ ਰਾਵਲ ਤੇ ਕਵੀ ਬਲ ਵੀ ਪਹੁੰਚਿਆ। ਸੁਖੀਆ ਧਰਮ ਸਿੰਘ ਅਰ ਚੰਦਾ, ਬੱਲਭ ਕਵੀ ਕੁਵਰੇਸ਼ ਬਿਲੰਦਾ। ਸੁਖੀਆ ਧਰਮ ਸਿੰਘ ਚੰਦਾ ਕਵੀ ਤੇ ਬੱਲਭ ਕਵੀ ਤੇ ਕੁਵਰੇਸ਼ ਕਵੀ ਵੀ ਉੱਥੇ ਪਹੁੰਚੇ ਨੇ। ਮਧੂ ਲਖਾ ਈਸ਼ਰ ਦਾਸ, ਧਿਆਨ ਸਿੰਘ ਧੰਨਾ ਸਿੰਘ ਦਾਸ। ਮਧੂ ਕਵੀ ਆਇਆ ਹੈ, ਲਖਾ ਆਇਆ ਹੈ, ਈਸ਼ਰ ਦਾਸ, ਧਿਆਨ ਸਿੰਘ ਤੇ ਧੰਨਾ ਸਿੰਘ ਵੀ ਉੱਥੇ ਪਹੁੰਚੇ ਨੇ। ਹੰਸ ਰਾਮ ਆਦਿਕ ਕਵੀ ਔਰ, ਵਿਦਿਆਵੰਤਨ ਕੇਸਰ ਮੌਰ। ਹੰਸ ਰਾਮ ਕਵੀ ਆਇਆ ਹੈ, ਜਿਹਦਾ ਤੁਸੀਂ ਕੱਲ ਪ੍ਰਸੰਗ ਵੀ ਸੁਣਿਆ ਸੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਹੋਰ ਵੀ ਬਹੁਤੇ ਸਾਰੇ ਕਵੀ ਦਰਬਾਰ ਦੇ ਵਿੱਚ ਪਹੁੰਚੇ ਨੇ। ਵਿਦਿਆਵੰਤਨ ਕੇ ਸਿਰਮੌਰ, ਭਾਵ ਕੇ ਵਿਦਿਆ ਦੇ ਨਾਲ ਇਹ ਭਰਪੂਰ ਤੇ ਸਿਰਮੌਰ ਕਵੀ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ 52 ਕਵੀਆਂ ਦਾ ਜ਼ਿਕਰ ਕੀਤਾ, ਪਰ ਇੱਕ ਜਗ੍ਹਾ ਦੇ ਉੱਤੇ ਉਹਨਾਂ ਨੇ ਇਕੱਠਾ ਨਹੀਂ ਲਿਖਿਆ, ਕਿਤੇ 5-10 ਕਿਤੇ 5-10 ਹੋਰ। ਇਸੇ ਤਰ੍ਹਾਂ ਵੱਖਰਾ ਵੱਖਰਾ ਸੂਰੀ ਪ੍ਰਕਾਸ਼ ਦੇ ਵਿੱਚ 52 ਕਵੀਆਂ ਦਾ ਜ਼ਿਕਰ ਆਉਂਦਾ ਹੈ। ਆਮ ਤੌਰ ਦੇ ਉੱਤੇ ਇਹ ਇੱਕ ਮਸ਼ਹੂਰ ਗੱਲ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸਨ। ਵੱਖਰੀ ਵੱਖਰੀ ਥਾਂ ਦੇ ਉੱਤੇ ਕਵੀ ਜੀ ਨੇ ਬਿਆਨ ਕੀਤਾ ਹੈ
ਕਵੀਆਂ ਦੇ ਨਾਵਾਂ ਨੂੰ 52 ਕਵੀ ਇਸ ਪ੍ਰਕਾਰ ਦੇ ਨਾਲ ਗਿਣੇ ਜਾਂਦੇ ਨੇ। ਕਵੀ ਸੰਤੋਖ ਸਿੰਘ ਜੀ ਦੇ ਅਨੁਸਾਰ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਦੀ ਰਚਨਾ ਕੀਤੀ ਹੈ। ਇਹ 52 ਕਵੀ ਇਸ ਪ੍ਰਕਾਰ ਨੇ। ਉਦੈ ਰਾਏ, ਆਲੂ, ਆਸਾ ਸਿੰਘ, ਆਲਮ, ਅਲੀ ਹੁਸੈਨ, ਅੰਮ੍ਰਿਤ ਰਾਏ, ਈਸ਼ਰ, ਸੁਖਾ ਸਿੰਘ, ਸੁਖਦੇਵ, ਸੁਖੂ, ਸੁਖੀਆ, ਸੁਦਾਮਾ, ਸੈਨਪਤ, ਹੰਸ ਰਾਮ, ਕਲੂਆ, ਕੁਵਰੇਸ਼, ਖਾਨ ਚੰਦ, ਗੁਣੀਆ, ਗੁਰਦਾਸ, ਚੰਦਨ, ਚੰਦਾ, ਧਰਮ ਸਿੰਘ, ਧਿਆਨ ਸਿੰਘ, ਧੰਨਾ ਸਿੰਘ, ਨਿਹਾਲ ਚੰਦ, ਨੰਦ ਲਾਲ, ਨੰਦ ਸਿੰਘ, ਪਿੰਡੀ ਲਾਲ, ਬੱਲਬ, ਬੱਲੂ, ਵਿਧੀ ਚੰਦ, ਬ੍ਰਿਖਾ, ਬ੍ਰਿਜ ਲਾਲ, ਮਦਨ ਗਿਰ, ਮਧੂ, ਮਾਨ ਚੰਦ, ਮਾਨ ਦਾਸ, ਮਾਲਾ ਸਿੰਘ, ਮੰਗਲ, ਰਾਵਲ, ਲੱਖਾ, ਅਣੀ ਰਾਏ, ਸ਼ਾਮ, ਸੁੰਦਰ, ਮੋਹਨ, ਹੀਰ, ਟਹਿਕਨ, ਦਇਆ ਸਿੰਘ, ਨਾਨੂ, ਨਿਸ਼ਚਲ ਦਾਸ, ਰਾਮ ਚੰਦ, ਰੋਸ਼ਨ ਸਿੰਘ, ਅਚਲ ਦਾਸ, ਜਮਾਲ, ਬੁਲੰਦ, ਮਥਰੂ, ਮੱਲੂ, ਗੋਪਾਲ ਤੇ ਮਦਨ ਸਿੰਘ, ਇਹ ਹੋਰ ਨਾਵਾਂ ਦੇ ਕਵੀ ਨੇ। ਕਹਿਣ ਤੋਂ ਭਾਵ ਹੈ ਕਿ 52 ਕਵੀ ਇਸ ਪ੍ਰਕਾਰ ਦੇ ਨਾਲ ਸਤਿਗੁਰਾਂ ਦੇ ਹਜੂਰ ਰਹਿੰਦੇ ਸਨ, ਉਹਨਾਂ 52 ਨਾਵਾਂ ਦਾ ਮੈਂ ਬਿਆਨ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਬਿਆਨ ਕਰ ਰਹੇ ਨੇ 100 ਸਾਖੀ ਗ੍ਰੰਥ ਦੇ ਮੁਤਾਬਕ ਕਿ ਬਹੁਤੇ ਸਾਰੇ ਕਵੀ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ।
ਪ੍ਰਿਥਕ ਪ੍ਰਿਥਕ ਸਭ ਟੇਕਿਓ ਮਾਥਾ, ਬੈਠੇ ਸਭਾ ਦੇਖ ਗੁਰ ਨਾਥਾ।
ਵੱਖੋ ਵੱਖਰਾ ਆਣ ਕੇ ਸਾਰਿਆਂ ਕਵੀਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਹੈ ਤੇ ਫਿਰ ਗੁਰੂ ਨਾਥ ਜਿਹੜੇ ਸਵਾਮੀ ਮਾਲਕ ਨੇ ਸਤਿਗੁਰੂ ਜੀ ਉਹਨਾਂ ਦੀ ਸਭਾ ਦੇ ਵਿੱਚ ਇਹ ਸਾਰੇ ਬਹਿ ਗਏ।
ਇਨ ਪਸਚਾਤੀ ਆਏ ਸ਼ਤਾਬੀ, ਸਦੂ ਮਧੂ ਦੌਣ ਰਬਾਬੀ।
ਇਹਨਾਂ ਦੇ ਪਹੁੰਚਣ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਛੇਤੀ ਹੀ ਸਦੂ ਤੇ ਮਧੂ ਨਾਂ ਦੇ ਦੋ ਰਬਾਬੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਪਹੁੰਚੇ।
ਕੀਰਤਨ ਕਰਨ ਲੱਗੇ ਤਬ ਆਏ, ਥਿਰ ਚਿਤ ਜਬੈ ਥਿਰੇ ਸਮੁਦਾਏ।
ਇਹ ਸਤਿਗੁਰਾਂ ਦੇ ਰਬਾਬੀ ਸਨ, ਰਾਗੀ ਸਨ ਸੱਦੂ ਤੇ ਮਧੂ। ਇਹਨਾਂ ਨੇ ਆਣ ਕੇ ਗੁਰਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ, ਚਿੱਤ ਨੂੰ ਸਥਿਰ ਕਰਕੇ ਸਾਰੇ ਦੇ ਸਾਰੇ ਗੁਰਬਾਣੀ ਦੇ ਕੀਰਤਨ ਨੂੰ ਸੁਣ ਲੱਗੇ।
ਤਵ ਸ੍ਰੀ ਮੁਖ ਤੇ ਉਤਰ ਕਹਿਓ, ਪ੍ਰੇਤ ਲੱਗਿਓ ਤੇ ਸਿੱਖ ਕੇ ਲਹਿਓ।
ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਫਿਰ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ,
ਪ੍ਰੇਤ ਲੱਗਿਓ ਜਿਹੇ ਸਿੱਖ ਕੇ ਲਹਿਓ,
ਭਾਵ ਕੇ ਪ੍ਰੇਤ ਲੱਗਾ ਹੋਇਆ ਜਿਸ ਸਿੱਖ ਦੇ ਤੂੰ ਭਾਈ ਸਿੱਖਾ ਵੇਖ ਕੇ ਆਇਆ। ਤੂੰ ਆਖਿਆ ਕਿ ਸਰਾਂ ਦੇ ਵਿੱਚ ਮੈਂ ਇੱਕ ਸਿੱਖ ਵੇਖਿਆ, ਲੱਗਦਾ ਹੈ ਕਿ ਉਹਦੇ ਸਰੀਰ ਦੇ ਵਿੱਚ ਕਿਸੇ ਭੂਤ ਪ੍ਰੇਤ ਦਾ ਵਾਸਾ ਹੈ।
ਸੋ ਨਹੀਂ ਪੜਤ ਹੋਗ ਜਪ ਰਸਨਾ, ਜਿਨੋ ਕੰਠ ਤਿੰਨ ਪਰ ਕੁਛ ਬਸਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹਨੂੰ ਭੂਤ ਜਾਂ ਪ੍ਰੇਤ ਚੰਬੜਿਆ ਹੋਇਆ ਉਹ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ, ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਉਹਨਾਂ ਦੇ ਉੱਤੇ ਭੂਤਾਂ ਪ੍ਰੇਤਾਂ ਦਾ ਕੋਈ ਵਸ ਚੱਲ ਹੀ ਨਹੀਂ ਸਕਦਾ। ਮੈਨੂੰ ਲੱਗਦਾ ਉਹ ਸਿੱਖ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਨਹੀਂ ਕਰਦਾ ਹੋਵੇਗਾ।
ਨਿਕਟ ਖਾਲਸਾ ਗੁਰ ਬਚ ਸੁਣਿਓ, ਬੂਜਣ ਕਾਰਨ ਨੀਕੇ ਪਣਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਖਾਲਸੇ ਸਿੰਘ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠੇ ਹੋਏ ਸਨ। ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਉਹਨਾਂ ਨੇ ਫਿਰ ਪੁੱਛਣ ਦੇ ਵਾਸਤੇ ਅਰਜ ਕੀਤੀ।
ਸ੍ਰੀ ਪ੍ਰਭੂ ਪਾਤਸ਼ਾਹ ਗੁਰ ਸਾਚੇ, ਦੇਹੋ ਬਤਾਏ ਸੰਸੈ ਚਿਤ ਰਾਚੇ।
ਕੁਝ ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, हे सच्चे पातशाह जी, ਸਾਡੇ ਮਨ ਦੇ ਵਿੱਚ ਥੋੜਾ ਜਿਹਾ ਸ਼ੰਕਾ ਹੈ, ਕਿਰਪਾ ਕਰਕੇ ਉਸ ਸ਼ੰਕੇ ਨੂੰ ਤੁਸੀਂ ਨਿਵਰਤ ਕਰ ਦਿਓ।
ਲੇਤ ਮੁਕਤ ਜਪ ਪਾਠਕ ਜੋਏ, ਕੈ ਸਰੀਰ ਕੀ ਰੱਛਾ ਹੋਏ।
ਸੱਚੇ ਪਾਤਸ਼ਾਹ ਜੀ, ਸੰਸਾ ਇਹ ਹੈ ਕਿ ਗੁਰਬਾਣੀ ਜਪਜੀ ਸਾਹਿਬ ਦਾ ਪਾਠ ਕਰਨ ਦੇ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਪਾਠ ਕਰਨ ਵਾਲੇ ਨੂੰ, ਜਾਂ ਕਿ ਸੱਚੇ ਪਾਤਸ਼ਾਹ ਜੀ ਸਿਰਫ ਸਰੀਰ ਦੀ ਰੱਖਿਆ ਹੁੰਦੀ ਹੈ, ਕਿਉਂਕਿ ਤੁਸੀਂ ਬਚਨ ਕੀਤਾ ਹੈ ਕਿ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਵੇਗਾ, ਇਸ ਕਰਕੇ ਉਹਦੇ ਸਰੀਰ ਦੀ ਰੱਖਿਆ ਨਹੀਂ ਹੋ ਸਕੀ, ਉਹਨੂੰ ਭੂਤ ਪ੍ਰੇਤ ਚੰਬੜ ਗਏ।
ਇਹ ਨਿਰਨੈ ਹਮ ਪਾਵੇਂ ਜੈਸੇ, ਸਿੱਖਣ ਹੇਤ ਉਚਾਰੋ ਤੈਸੇ।
ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਨਿਰਣਾ ਕਰਕੇ ਇਹ ਗੱਲ ਸੱਚੇ ਪਾਤਸ਼ਾਹ ਜੀ ਸਮਝਾ ਦਿਓ ਤਾਂ ਕਿ ਸਿੱਖਾਂ ਦੇ ਹਿੱਤ ਦੇ ਵਾਸਤੇ ਜਵਾਬ ਦਿਓ, ਨਿਰਣਾ ਕਰੋ ਕਿ ਸੱਚੇ ਪਾਤਸ਼ਾਹ ਜੀ ਜਪਜੀ ਬਾਣੀ ਪਾਠਕ ਨੂੰ ਮੋਕਸ਼ ਦਾ ਦਾਨ ਦਿੰਦੀ ਹੈ ਜਾਂ ਕਿ ਸਰੀਰ ਦੀ ਰੱਖਿਆ ਕਰਦੀ। ਸ੍ਰੀ ਮੁਖ ਤੇ ਫੁਰਮਾਵਣ ਕੀਨ, ਅੰਮ੍ਰਿਤ ਫਲ ਕਿਸ ਹੂੰ ਕਰ ਲੀਨ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਆਖਿਆ, ਕਹਿੰਦੇ ਨੇ ਕਿ ਜੇਕਰ ਕਿਸੇ ਮਨੁੱਖ ਨੇ ਅੰਮ੍ਰਿਤ ਫਲ ਆਪਣੇ ਹੱਥ ਦੇ ਵਿੱਚ ਫੜਿਆ ਹੋਵੇ, ਜੋ ਅਚਲੇ ਅਮਰ ਹੋਏ ਜਾਏ, ਭੁੱਖ ਤ੍ਰਿਖਾ ਪੀ ਦੁੱਖ ਬਿਨ ਸਾਏ। ਸਤਿਗੁਰੂ ਜੀ ਪ੍ਰਮਾਣ ਦੇ ਕੇ ਕਹਿੰਦੇ ਨੇ ਕਿ ਜੇਕਰ ਕਿਸੇ ਦੇ ਹੱਥ ਦੇ ਵਿੱਚ ਮੁਕਤੀ ਦਾ ਅੰਮ੍ਰਿਤ ਫਲ ਲੱਗ ਜਾਵੇ ਤੇ ਅੰਮ੍ਰਿਤ ਫਲ ਨੂੰ ਜੇਕਰ ਉਹ ਮਨੁੱਖ ਖਾ ਲੈਂਦਾ ਤੇ ਅਮਰ ਹੋ ਜਾਂਦਾ, ਕਿਉਂਕਿ ਅੰਮ੍ਰਿਤ ਫਲ ਐਸਾ ਹੈ ਜਿਹਨੂੰ ਖਾਣ ਦੇ ਨਾਲ ਵਿਦਵਾਨ ਮੰਨਦੇ ਨੇ ਕਿ ਮੌਤ ਨਹੀਂ ਆਉਂਦੀ, ਇਸੇ ਕਰਕੇ ਦੇਵਤਿਆਂ ਨੂੰ ਅਮਰ ਰੱਖਿਆ ਜਾਂਦਾ। ਆ ਜਮਾਂ ਮਰ ਪਾਵ ਕੇ ਜਿਹੜੇ ਕਦੇ ਮਰਦੇ ਹੀ ਨਹੀਂ ਹਨ, ਐਸਾ ਕਥਨ ਕੀਤਾ ਗਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਅੰਮ੍ਰਿਤ ਫਲ ਜਿਹੜਾ ਮਨੁੱਖ ਖਾ ਲੈਂਦਾ ਤੇ ਉਹ ਫਿਰ ਅਮਰ ਹੋ ਜਾਂਦਾ, ਭਾਵ ਕੇ ਕਦੇ ਮਰਦਾ ਨਹੀਂ। ਭੁੱਖ ਤ੍ਰਿਖਾ ਪੀ ਦੁੱਖ ਬਿਨ ਸਾਏ, ਤੇ ਫਲ ਨੂੰ ਖਾਣ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਭੁੱਖ ਵੀ ਮਿਟ ਜਾਂਦੀ ਹੈ ਤੇ ਜਿਹੜਾ ਉਹਦੇ ਵਿੱਚ ਰਸਾ ਹੁੰਦਾ ਉਹਦੇ ਨਾਲ ਪਿਆਸ ਵੀ ਮਿਟ ਜਾਂਦੀ ਹੈ, ਇਸ ਕਰਕੇ ਭੁੱਖ ਤੇ ਵੀ ਦੂਰ ਹੋ ਜਾਂਦੀ। ਅੰਮ੍ਰਿਤ ਫਲ ਜਿਮ ਦੋਨੋ ਕਰੇ, ਤਥਾ ਸ਼ਕਤ ਜਪ ਜੀ ਜੁਗ ਤਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅੰਮ੍ਰਿਤ ਫਲ ਜਿਸ ਤਰ੍ਹਾਂ ਦੋਵੇਂ ਹੀ ਕੰਮ ਕਰ ਦਿੰਦਾ, ਭਾਵ ਕਿ ਮਨੁੱਖ ਨੂੰ ਅਮਰ ਵੀ ਕਰ ਦਿੰਦਾ ਤੇ ਉਹਦੀ ਭੁੱਖ ਤੇ ਵੀ ਖਤਮ ਕਰ ਦਿੰਦਾ, ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਜਪਜੀ ਬਾਣੀ ਦੇ ਵਿੱਚ ਐਸੀ ਸ਼ਕਤੀ ਹੈ ਕਿ ਮੋਕਸ਼ ਦਾ ਦਾਨ ਵੀ ਦਿੰਦੀ ਹੈ, ਇਸ ਤੋਂ ਇਲਾਵਾ ਸਰੀਰ ਦੀ ਵੀ ਇਹ ਬਾਣੀ ਰੱਖਿਆ ਕਰਦੀ। ਤਨ ਕੀ ਰੱਛਾ ਮੁਕਤ ਪਦਾਰਥ, ਦੇ ਦੋਨੋ ਕੋ ਸਦਾ ਸਕਾਰਥ। ਸਰੀਰ ਦੀ ਰੱਖਿਆ ਵੀ ਜਪਜੀ ਬਾਣੀ ਕਰਦੀ ਹੈ, ਇਸ ਤੋਂ ਇਲਾਵਾ ਮੁਕਤੀ ਦਾ ਜਿਹੜਾ ਵੱਡਾ ਪਦਾਰਥ ਹੈ ਉਹ ਵੀ ਮਿਲਦਾ ਹੈ, ਇਸ ਕਰਕੇ ਦੋਵੇਂ ਪ੍ਰਕਾਰ ਦੇ ਕੰਮਾਂ ਦੇ ਵਿੱਚ ਇਹ ਗੁਰਬਾਣੀ ਜਪਜੀ ਸਾਹਿਬ ਸਾਰਥਕ ਸਿੱਧ ਹੁੰਦੀ। ਸੁਣ ਕਰ ਤਬ ਪੰਡਤ ਬ੍ਰਿਜ ਲਾਲ, ਬੇਨਤੀ ਕਰਤ ਪਾਇਓ ਤਿਸ ਕਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ ਤੇ ਬਚਨਾਂ ਨੂੰ ਸੁਣ ਕੇ ਫਿਰ ਪੰਡਤ ਬ੍ਰਿਜ ਲਾਲ ਬੇਨਤੀ ਕਰਦਾ ਉਸ ਸਮੇਂ ਹੱਥ ਜੋੜ ਕੇ,
ਪਾਤਸ਼ਾਹ ਸੁਣ ਮੇਰੀ ਬਾਤ, ਇੱਕ ਦਿਨ ਸੁਪਨੇ ਮੈਂ ਬਖੇਆਤ।
ਕਹਿੰਦਾ ਹੱਥ ਜੋੜ ਕੇ, ਸੱਚੇ ਪਾਤਸ਼ਾਹ ਜੀ ਮੇਰੀ ਅਰਜ ਨੂੰ ਸੁਣੋ, ਇੱਕ ਦਿਨ ਸੱਚੇ ਪਾਤਸ਼ਾਹ ਜੀ ਮੈਂ ਸੁੱਤਾ ਤੇ ਰਾਤ ਦੇ ਵੇਲੇ ਮੈਨੂੰ ਇੱਕ ਸੁਪਨਾ ਆਇਆ, ਖੁਆਬ ਆਇਆ।
ਸ੍ਰੀ ਨਾਨਕ ਕੋ ਦਰਸ਼ਨ ਕੀਨੋ, ਜਨਮ ਕਿਰਤਾਰਥ ਮੈਂ ਨਿਜ ਚੀਨੋ।
ਸੱਚੇ ਪਾਤਸ਼ਾਹ ਜੀ ਮੈਨੂੰ ਸੁਪਨਾ ਆਇਆ ਤੇ ਸੁਪਨਾ ਆਇਆ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ। ਕਹਿੰਦਾ ਕਿ ਸੁਪਨੇ ਦੇ ਵਿੱਚ ਮੈਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਤੇ ਮੈਂ ਸਮਝਿਆ ਕਿ ਮੇਰਾ ਮਨੁੱਖਾ ਜਨਮ ਧਨਤਾ ਦੇ ਯੋਗ ਹੋ ਗਿਆ, ਮੈਂ ਨਿਹਾਲ ਹੋ ਗਿਆ।
ਪਰਮ ਅਰਥ ਜਪ ਜੀਤ ਕੇ ਹੋਏ, ਮੈਂ ਪੀ ਸੁਣਿਓ ਸੁਣਾਵੋ ਸੋਏ।
ਤੇ ਕਹਿੰਦਾ ਕਿ ਜਿਹੜੀ ਪਰਮ ਬਾਣੀ ਹੈ ਜਿਹਦੇ ਅਰਥ ਬੜੇ ਗੂੜ ਨੇ, ਭਾਵ ਕੇ ਜਪਜੀ ਜਿਹੜੀ ਬਾਣੀ ਹੈ ਉਹਦੇ ਅਰਥ ਹੋ ਰਹੇ ਸਨ, ਮੈਂ ਵੀ ਸੁਣਿਓ ਸੁਣਾਵੋ ਸੋਏ। ਕਹਿੰਦਾ ਕਿ ਮੈਂ ਵੀ ਉਹਨਾਂ ਅਰਥਾਂ ਨੂੰ ਉਸ ਵੇਲੇ ਸੁਣਿਆ, ਮੈਂ ਉਹ ਤੁਹਾਨੂੰ ਸੁਣਾਵਾਂਗਾ।
ਕਾਰੀ ਉਸ ਲੋਕ ਸੁਣਾਵਣ ਚਾਹੋ, ਤਹਿ ਤੇ ਸੁਣ ਜੇ ਤੱਕ ਮੈਂ ਲਹੋ।
ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਸਲੋਕ ਰਚਿਆ ਹੈ, ਉਹ ਸਲੋਕ ਤੁਹਾਨੂੰ ਸੁਣਾਉਣਾ ਚਾਹੁੰਦਾ ਹਾਂ, ਜਿੰਨਾ ਕੁ ਮੈਂ ਸਮਝਿਆ ਉਹਨਾਂ ਕੁ ਸੱਚੇ ਪਾਤਸ਼ਾਹ ਜੀ ਮੈਂ ਸਲੋਕ ਦੇ ਵਿੱਚ ਲਿਖਿਆ।
ਸਤ ਗੁਰ ਤਬੈ ਉਚਾਰਨ ਕੀਨੋ, ਗੁਰ ਕਰ ਕੋ ਪੰਡਤ ਮਤ ਪੀਨੋ।
ਜਦੋਂ ਬ੍ਰਿਜ ਲਾਲ ਪੰਡਤ ਨੇ ਐਸੀ ਅਰਜ ਕੀਤੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁਖ ਤੋਂ ਉਚਾਰਨ ਕੀਤਾ, ਕਹਿੰਦੇ ਨੇ ਪੰਡਤ ਜੀ ਤੁਸੀਂ ਗੁਰੂ ਘਰ ਦੇ ਮੁੱਖ ਪੰਡਤ ਹੋ ਤੇ ਬਹੁਤ ਜ਼ਿਆਦਾ ਸ੍ਰੇਸ਼ਟ ਮਤ ਦੇ ਮਾਲਕ ਹੋ।
ਗੁਰ ਮੈਂ ਧੁਵ ਪ੍ਰਤੀਤ ਹੈ ਪਾਰੀ, ਸੁਣਿਓ ਜਥਾ ਅਬ ਕਰੋ ਉਚਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਤੁਹਾਡੀ ਪੰਡਿਤ ਜੀ ਬਹੁਤ ਵੱਡੀ ਪ੍ਰਤੀਤ ਹੈ, ਭਰੋਸਾ ਹੈ, ਸ਼ਰਧਾ ਹੈ। ਸੁਣਿਓ ਜਥਾ ਅਬ ਕਰੋ ਉਚਾਰੀ। ਜੋ ਤੁਸੀਂ ਸੁਣਿਆ ਜਪ ਜੀ ਦੇ ਅਰਥਾਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਚਾਰਨ ਕਰੋ।
ਸੁਣ ਕਲਗੀ ਤਰ ਤੇ ਦਿਜ ਬਰ ਤਬ ਕਰਿਓ ਸੁਣਾਵਣ ਆਸ਼ੈ ਨਿਜ ਸਭ।
ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਫੇਰ ਉਸ ਪੰਡਿਤ ਨੇ ਆਪਣਾ ਜਿਹੜਾ ਸਲੋਕ ਰਚਿਆ ਸੀ ਉਹ ਸੁਣਾਇਆ। ਆਪਣੇ ਆਸ਼ੇ ਨੂੰ ਇਰਾਦੇ ਨੂੰ ਪ੍ਰਗਟ ਕਰਨ ਦੇ ਵਾਸਤੇ ਸਲੋਕ ਉਹਨੇ ਉਚਾਰਨ ਕੀਤਾ। ਉਹ ਕਹਿੰਦਾ ਹਰ ਸ਼ਤਰੂਣ ਮਮ ਗ੍ਰਹਿ ਦੇਵਾਰਾ ਤ੍ਰੋਹ ਦੁਖ ਦਾਨ ਤ੍ਰਾਹਿਮਾ ਦਰੁਸ਼ੈ ਗੁਰ ਸਵਪਨ ਸਲੋਕ ਕੋ ਤਿਉ ਕਤਵਾਨ। ਇਹ ਸਲੋਕ ਉਚਾਰਨ ਕੀਤਾ। ਇਹਦੇ ਅਰਥ ਇਸ ਤਰ੍ਹਾਂ ਬਣਦੇ ਨੇ, ਹੇ ਸਤਿਗੁਰੂ ਜੀ ਮੇਰੇ ਘਰ ਵਿੱਚੋਂ ਰਾਤੀ ਤੇ ਦਿਨੇ ਦੁੱਖ ਦੇਣ ਵਾਲੇ ਸ਼ਤਰੂਆਂ ਨੂੰ ਦੂਰ ਕਰਕੇ ਰੱਖਿਆ ਕਰੋ ਤੇ ਮੈਨੂੰ ਦਿਖਾਓ ਆਪਣਾ ਦਰਸ਼ਨ। ਇਸ ਤਰ੍ਹਾਂ ਪ੍ਰਾਰਥਨਾ ਕਰਨ ਤੇ ਗੁਰੂ ਜੀ ਨੇ ਸੁਪਨੇ ਦੇ ਵਿੱਚ ਸਲੋਕ ਰੂਪੀ ਬਚਨ ਆਖਿਆ। ਇਹ ਸਲੋਕ ਦਾ ਮਤਲਬ ਸੀ
ਇਮ ਪੜਿਓ ਪੰਡਤ ਬ੍ਰਿਜਲਾਲ ਪੁਣ ਬੋਲਿਓ ਸੰਗਤ ਕੇ ਨਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਸਲੋਕ ਪੜਿਆ ਉਸ ਪੰਡਿਤ ਬ੍ਰਿਜ ਲਾਲ ਨੇ ਤੇ ਫਿਰ ਸੰਗਤ ਨੂੰ ਸੰਬੋਧਨ ਹੋ ਕੇ ਉਹ ਬੋਲਿਆ।
ਸ੍ਰੀ ਨਾਨਕ ਗੁਰ ਅਰਜਨ ਜੋ ਸਪਨ ਵਿਖੇ ਦਰਸੇ ਤਬ ਦੋ।
ਪੰਡਿਤ ਕਹਿੰਦਾ ਕਿ ਪਹਿਲਾਂ ਤੇ ਸਿਰਫ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਹੋਇਆ, ਪਰ ਕਹਿੰਦਾ ਥੋੜੀ ਦੇਰ ਤੋਂ ਬਾਅਦ ਫਿਰ ਇੱਕ ਅਜੀਬ ਗੱਲ ਹੋਈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਵੀ ਮੈਨੂੰ ਉਸੇ ਹੀ ਸੁਪਨੇ ਦੇ ਵਿੱਚ ਦਰਸ਼ਨ ਹੋਇਆ। ਮੈਂ ਦੋਵਾਂ ਪਾਤਸ਼ਾਹੀਆਂ ਦਾ ਦਰਸ਼ਨ ਕੀਤਾ, ਕਿਉਂਕਿ ਸੁਪਨੇ ਦੇ ਵਿੱਚ ਜੇਕਰ ਸਤਿਗੁਰਾਂ ਦੇ ਦਰਸ਼ਨ ਹੋ ਜਾਣ ਤੇ ਸਾਡੇ ਵਾਸਤੇ ਵੀ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ। ਜੇ ਕਿਸੇ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਸੁਪਨਾ ਹੁੰਦਾ ਤੇ ਸਾਰਿਆਂ ਨੂੰ ਜ਼ਿਆਦਾ ਚੰਗਾ ਮੰਨਿਆ ਜਾਂਦਾ। ਇਸ ਤੋਂ ਇਲਾਵਾ ਕਿਸੇ ਵੀ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਣ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਹੋ ਜਾਵੇ ਜਾਂ ਮੌਕੇ ਦੇ ਮਾਲਕ ਹਾਜ਼ਰਾ ਹਜ਼ੂਰ ਸਤਿਗੁਰੂ ਉਦੈ ਸਿੰਘ ਦਾ ਦਰਸ਼ਨ ਹੋ ਜਾਵੇ ਤੇ ਬਹੁਤ ਵੱਡੇ ਭਾਗਾਂ ਦੀ ਗੱਲ ਹੈ। ਹੁਣ ਉਹ ਕਹਿ ਰਿਹਾ ਹੈ ਪੰਡਿਤ ਬ੍ਰਿਜ ਲਾਲ ਕਿ ਮੈਂ ਤੇ ਬਹੁਤ ਵੱਡੇ ਭਾਗਾਂ ਵਾਲਾ ਹਾਂ ਕਿ ਮੈਨੂੰ ਸਤਿਗੁਰੂ ਨਾਨਕ ਦਾ ਦਰਸ਼ਨ ਵੀ ਹੋਇਆ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦੀਦਾਰੇ ਦਾ ਆਨੰਦ ਵੀ ਮੈਂ ਮਾਣਿਆ, ਭਾਵੇਂ ਕਿ ਸੁਪਨੇ ਦੇ ਵਿੱਚ ਹੀ ਮੈਨੂੰ ਦਰਸ਼ਨ ਹੋਇਆ।
ਤਾਹਾਂ ਸੁਣਿਓ ਸੋ ਕਰੈ ਸੁਨਾਵਨ ਸੁਣੋ ਭਲੇ ਸ਼ੁਭ ਚਰਚਾ ਪਾਵਣ।
ਕਹਿੰਦਾ ਹੈ ਬ੍ਰਿਜ ਲਾਲ ਪੰਡਿਤ ਕਿ ਸੁਪਨੇ ਦੇ ਵਿੱਚ ਹੀ ਜੋ ਮੈਂ ਸੁਣਿਆ ਜਿਹੜੀ ਚਰਚਾ ਸ਼ੁਭ ਹੋਈ ਪਾਵਣ ਉਹਦਾ ਵੀ ਮੈਂ ਬਿਆਨ ਕੀਤਾ ਪਰ ਆਪਣੀ ਕਵਿਤਾ ਦੇ ਵਿੱਚ।
ਮਹਿਮਾ ਗੁਰ ਬਚ ਅਰ ਗੁਰ ਕੇਰੀ ਕਹਿ ਕੌਣ ਜੋ ਵਡਹੋ ਵਡੇਰੀ।
ਪੰਡਿਤ ਬ੍ਰਿਜ ਲਾਲ ਕਹਿੰਦਾ ਕਿ ਸਤਿਗੁਰਾਂ ਦੇ ਬਚਨਾਂ ਦੀ ਤੇ ਸਤਿਗੁਰਾਂ ਦੀ ਮਹਿਮਾ ਬਹੁਤ ਵੱਡੀ ਤੋਂ ਵੱਡੀ ਹੈ। ਕੋਈ ਵੀ ਕਵੀ ਕਿਸੇ ਵੀ ਤਰੀਕੇ ਦੇ ਨਾਲ ਐਸੀ ਕਵਿਤਾ ਰਚ ਕੇ ਸਤਿਗੁਰਾਂ ਦੇ ਬਚਨਾਂ ਦੀ ਤੇ ਸਤਿਗੁਰਾਂ ਦੀ ਮਹਿਮਾ ਬਿਆਨ ਨਹੀਂ ਕਰ ਸਕਦਾ, ਪਰ ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਫਿਰ ਵੀ ਆਪਣੇ ਸਲੋਕਾਂ ਦੇ ਵਿੱਚ ਕੁਝ ਢਾਲਣ ਦਾ ਯਤਨ ਕੀਤਾ। ਉਸ ਵੇਲੇ ਫਿਰ ਉਸਨੇ ਹੋਰ ਸਲੋਕ ਬੋਲੇ।
ਕਹਿੰਦਾ ਮੋਖੇ ਚ ਪ੍ਰਾਣੇ ਗੁਣੇ ਦਰਵ ਲਾਭੇ ਭਰਮੇ ਵਿਕਰਤੋ ਸੁਰ ਸੇਵਨੇ ਵਾ ਯੋਖਤ ਸੋ ਦਾਮੇ ਸੱਤ ਪੱਤਰ ਜਾਣੇ ਸੰਗ੍ਰਹਿ ਸੁਭਾਵੇ ਰਿਸਰੋ ਪਰਣਵੇ ਮਨੋ ਨਿਰੋਧੇ ਯੁੱਧ ਸਤ ਪ੍ਰਗਹਿ ਧਰਮ ਮੇਚ ਨੇਤੋ ਦਾਨੇ ਗੁਣਾ ਕਰੇ ਏਤੇ ਖੂ ਕੁਰਿਆਤ ਸਤ ਨਾਮ ਬਾਣ ਮੋਕਾਰ ਮਾਦੋ ਕਲਸ ਦਦਾਨ।
ਸੰਸਕ੍ਰਿਤ ਦੇ ਵਿੱਚ ਉਹਨੇ ਐਸੇ ਸਲੋਕ ਬੋਲੇ ਨੇ। ਇਹਨਾਂ ਸਲੋਕਾਂ ਦਾ ਅਰਥ ਇਸ ਤਰ੍ਹਾਂ ਲੱਗਦਾ,
ਮੁਕਤੀ ਵਿੱਚ ਪ੍ਰਾਣਾਂ ਦੀ ਰੱਖਿਆ ਦੇ ਵਿੱਚ ਗੁਣ ਤੇ ਧਨ ਦੇ ਲਾਭ ਦੇ ਵਿੱਚ ਧਰਮ ਦੇ ਵਿੱਚ ਉਦਾਸੀ ਵਿੱਚ ਦੇਵਤਾ ਪੂਜਣ ਦੇ ਵਿੱਚ ਦਾਸਾ ਭਾਵ ਵਾਲੀ ਭਾਵ ਆਗਿਆਕਾਰ ਸ੍ਰੇਸ਼ਟ ਇਸਤਰੀ ਵਿਆਹੁਣ ਦੇ ਵਿੱਚ ਸ੍ਰੇਸ਼ਟ ਪੁੱਤਰ ਦੇ ਪ੍ਰਾਪਤ ਕਰਨ ਦੇ ਵਿੱਚ ਸਫਰ ਕਰਨ ਦੇ ਵਿੱਚ ਸ੍ਰੇਸ਼ਟ ਸੁਭਾਅ ਦੇ ਗ੍ਰਹਿਣ ਕਰਨ ਦੇ ਵਿੱਚ ਦੁਖਦਾਈਆਂ ਨੂੰ ਪ੍ਰਸੰਨ ਕਰਨ ਦੇ ਵਿੱਚ ਮਨ ਰੋਕਣ ਵਿੱਚ ਯੁੱਧ ਵਿੱਚ ਅਸਤਰ ਗ੍ਰਹਿਣ ਕਰਨ ਦੇ ਵਿੱਚ ਸਵੀਕਾਰ ਕਰਨ ਦੇ ਵਿੱਚ ਧਰਮ ਨੀਤੀ ਭਾਵ ਕੇ ਰਾਜਨੀਤੀ ਦੇ ਵਿੱਚ ਦਾਨ ਵਿੱਚ ਗੁਣਾਂ ਦੇ ਖਜ਼ਾਨੇ ਭਾਵ ਕੇ ਗੁਣ ਇਕੱਠੇ ਕਰਨ ਦੇ ਵਿੱਚ ਇਹਨਾਂ ਸਾਰਿਆਂ ਦੇ ਵਿੱਚ ਸਤ ਨਾਮ ਬਾਣੀ ਜਿਸ ਦੇ ਆਦਿ ਓਂਕਾਰ ਹੈ ਕਲਯੁਗ ਵਿੱਚ ਧਾਰਨ ਕਰਨੀ ਚਾਹੀਦੀ ਹੈ। ਇਹ ਸਲੋਕ ਦਾ ਇਹ ਭਾਵ ਸੀ। ਸੁਣ ਕੇ ਸੰਗਤ ਬਾਹਰ ਸੁਣਾਇਓ, ਸੁਪਨੇ ਮੈਂ ਸਲੋਕ ਸਿੱਖ ਆਇਓ।
ਜਦੋਂ ਐਸੇ ਸਲੋਕਾਂ ਦਾ ਬਿਆਨ ਕੀਤਾ ਤੇ ਜਿਹੜੀ ਆਮ ਸੰਗਤ ਸੀ ਉਹਨੂੰ ਸਲੋਕਾਂ ਦੀ ਕੁਝ ਸਮਝ ਨਾ ਪਈ। ਉਸ ਵੇਲੇ ਕੁਝ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦੇ ਨੇ ਸੁਪਨੇ ਮੈਂ ਸਲੋਕ ਸਿੱਖ ਆਇਓ। ਸੱਚੇ ਪਾਤਸ਼ਾਹ ਜੀ ਇਹ ਦੱਸ ਰਿਹਾ ਕਿ ਸੁਪਨੇ ਦੇ ਵਿੱਚ ਇਹਨੂੰ ਦੋ ਪਾਤਸ਼ਾਹੀਆਂ ਦੇ ਦਰਸ਼ਨ ਹੋਏ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ ਇਹਨੇ ਸਲੋਕ ਸੰਸਕ੍ਰਿਤ ਦੇ ਵਿੱਚ ਉਚਾਰਨ ਕੀਤੇ ਨੇ, ਇਹਨਾਂ ਦਾ ਕੁਝ ਪਤਾ ਨਹੀਂ ਲੱਗੇ।
ਭਾਵ ਅਰਥ ਇਸ ਕੋ ਸਮਝਾਵੋ, ਕਹਿ ਸ੍ਰੀ ਮੁਖ ਤੇ ਆਪ ਸੁਣਾਵੋ।
ਸੱਚੇ ਪਾਤਸ਼ਾਹ ਜੀ ਇਹਨਾਂ ਸਲੋਕਾਂ ਦਾ ਭਾਵ ਅਰਥ ਕੀ ਹੈ, ਇਹਦਾ ਮਤਲਬ ਕੀ ਹੈ, ਕਿਰਪਾ ਕਰਕੇ ਤੁਸੀਂ ਸਮਝਾਵੋ ਆਪਣੇ ਸ੍ਰੀ ਮੁਖ ਤੋਂ ਸਰਲ ਸ਼ਬਦਾਂ ਦੇ ਵਿੱਚ ਬਿਆਨ ਕਰਕੇ।
ਸੁਣ ਕਲ ਗੀਤਰ ਉਚਰਿਓ ਨੀਕੋ, ਜਾਣੋ ਪਰਮ ਮੰਤਰ ਜਪ ਜੀ ਕੋ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੰਗੇ ਬਚਨ ਉਚਾਰਨ ਕੀਤੇ,
ਜਾਣੋ ਪਰਮ ਮੰਤਰ ਜਪ ਜੀ ਕੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਪ ਜੀ ਨੂੰ ਸ਼੍ਰੋਮਣੀ ਮੰਤਰ ਤੁਸੀਂ ਸਾਰੇ ਦੇ ਸਾਰੇ ਸਮਝ ਲਓ।
ਅਹਿ ਮਾਨਸੀ ਪੱਚੀ ਅੱਛਰ, ਬਾਛਤ ਦੇ ਸਿਮਰਿਓ ਜਨ ਰਿਦ ਤਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ 25 ਅੱਖਰ ਨੇ ਮਾਨਸੀ ਭਾਵ ਕੇ ਮਨੋ ਵਾਂਛਿਤ ਦੇ ਦੇਣ ਹਾਰੇ ਜਾਂ ਫਿਰ ਮਨ ਦੇ ਨਾਲ ਜਪੇ ਜਾਣ ਵਾਲੇ ਹਨ 25 ਅੱਖਰ। ਭਾਵ ਇੱਕ ਓਂਕਾਰ ਤੋਂ ਲੈ ਕੇ ਅਕਾਲ ਮੂਰਤ ਦੇ ਤੱਕ 25 ਅੱਖਰ ਬਣਦੇ ਹਨ। ਯਾਦ ਰਹੇ ਇੱਕ ਓਂਕਾਰ ਨੂੰ ਇੱਕ ਅੱਖਰ ਗਿਣਨਾ ਚਾਹੀਦਾ ਹੈ, ਕਿਉਂਕਿ ਗੁਰਮਤ ਵਿੱਚ ਪਰਮੇਸ਼ਰ ਜੀ ਦਾ ਚਿੰਨ ਇੱਕ ਓਂਕਾਰ ਹੈ, ਨਿਰਾ ਓ ਨਹੀਂ। ਨਿਰਾ ਓ ਤ੍ਰਿਤਾ ਮੂਰਤੀ ਦਾ ਅਰਥ ਕਈ ਮਤਾਂ ਦੇ ਵਿੱਚ ਰੱਖਦਾ ਹੈ। ਉਸ ਭਾਵ ਤੋਂ ਸ਼ੁੱਧ ਕਰਕੇ ਏਕਤਾ ਦੀ ਮੁਰਾਦ ਉੱਤੇ ਸੰਕੇਤ ਕਰਨਾ ਹਿੱਤ ਇਸ ਦਾ ਗੁਰਮਤ ਵਿੱਚ ਸੰਪੂਰਨ ਰੂਪ ਹੈ। ਇੱਕ ਓਂਕਾਰ ਹੈ, ਜਿੱਥੇ ਓਂਕਾਰ ਪਾਠ ਅੱਗੇ ਆਵੇਗਾ ਸਭ ਜਗ੍ਹਾ ਮੁਰਾਦ ਇੱਕ ਓਂਕਾਰ ਤੋਂ ਲੈਣੀ ਹੈ। ਗੁਰਮਤ ਵਿੱਚ ਵਿਹਤ ਰੂਪ ਇੱਕੋ ਇੱਕ ਓਂਕਾਰ ਹੈ। ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ 25 ਅੱਖਰ ਬਣਦੇ ਨੇ ਅਕਾਲ ਮੂਰਤ ਦੇ ਤੱਕ ਉਹ ਪਰਮ ਮੰਤਰ ਹੈ।
ਬਾਛਤ ਦੇ ਸਿਮਰਿਓ ਜਿਨ ਰਿਦ ਤਰ।
ਸਤਿਗੁਰੂ ਗੋਬਿੰਦ ਸਿੰਘ ਜੀ ਵਚਨ ਕਰਦੇ ਨੇ ਮਨ ਦੀ ਉਹਦੀ ਮੁਰਾਦ ਪੂਰੀ ਹੁੰਦੀ ਹੈ ਇਹਦਾ ਪਾਠ ਕਰਨ ਦੇ ਨਾਲ।
ਤਿਸ ਕੋ ਅਰਥ ਕਰਿਓ ਗੁਰ ਦਿਆਲ, ਹਿਤ ਸਿੱਖਣ ਕੇ ਕਰਨ ਨਿਹਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਹਿੱਤ ਦੇ ਨਾਲ ਜਿਹੜੇ ਗੁਰੂ ਦਿਆਲ ਨੇ ਉਹਨਾਂ ਨੇ ਅਰਥ ਕਰਕੇ ਸੁਣਾਇਆ ਸਿੱਖਾਂ ਦੇ ਹਿੱਤ ਦੇ ਵਾਸਤੇ ਉਹਨਾਂ ਨੂੰ ਨਿਹਾਲ ਕਰਨ ਦੇ ਲਈ।
ਬਰਨ 25 ਅਜਪਾ ਜਪੈ, ਕਹਿ ਰਸਨਾ ਰਸ ਤੇ ਮਨ ਰਪੈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨ ਦੇ ਨਾਲ ਜਪਣਾ ਚਾਹੀਦਾ ਜਾਂ ਰਸਨਾ ਦੇ ਨਾਲ ਜਪਣਾ ਚਾਹੀਦਾ।
ਤਿਸ ਤੇ ਦੁਖਣ ਦੁਖ ਰੁਜ ਤੀਨ, ਬਾਤ ਪੇਤ ਕਫਾ ਕਰਤਾ ਹੀਨ।
ਤਿੰਨਾਂ ਤਰ੍ਹਾਂ ਦੇ ਦੂਸ਼ਣ, ਤਿੰਨਾਂ ਤਰ੍ਹਾਂ ਦੇ ਦੁੱਖ ਤੇ ਤਿੰਨ ਤਰ੍ਹਾਂ ਦੇ ਰੋਗ, ਦੁਖਣ ਭਾਵ ਕੇ ਮਨ ਦੇ, ਬਾਣੀ ਦੇ, ਸਰੀਰ ਦੇ, ਦੁੱਖ ਭਾਵ ਆਦਿ ਵਿਆਹ ਤੇ ਉਪਾਦ, ਤੇ ਰੋਜ ਦਾ ਭਾਵ ਹੈ ਵੱਤ ਪਿੱਤ ਕਫ, ਜਾਂ ਫਿਰ ਅਰਥ ਇਸ ਤਰ੍ਹਾਂ ਵੀ ਲੱਗਦਾ ਕਿ ਦੁਖਣ ਦੁੱਖ ਤੇ ਰੋਜੇ ਇਹ ਤਿੰਨੇ ਚੀਜ਼ਾਂ ਖਤਮ ਹੋਣਗੀਆਂ ਅਤੇ ਵਾਤ ਪਿੱਤ ਤੇ ਕਫ ਦੇ ਵਿਗਾੜ ਨੂੰ ਹੀਨ ਕਰਨੇ ਹਾਰ ਹਨ ਇਹ 25 ਦੇ 25 ਅੱਖਰ। ਇਸ ਤੋਂ ਇਲਾਵਾ ਵਾਤ ਪਿੱਤ ਕਫ ਦਾ ਭਾਵ ਲੋਭ ਕ੍ਰੋਧ ਤੇ ਕਾਮ ਵੀ ਹੋ ਸਕਦਾ ਹੈ, ਕਿਉਂਕਿ ਲੋਭੀ ਨੂੰ ਵਾਤ, ਕ੍ਰੋਧੀ ਨੂੰ ਪਿੱਤ ਤੇ ਕਾਮੀ ਨੂੰ ਕਫ ਦੇ ਵਿਗਾੜ ਹੋ ਜਾਂਦੇ ਹਨ, ਜਾਂ ਪਿੱਤ ਵਾਲੇ ਦਾ ਸੁਭਾਵ ਕ੍ਰੋਧੀ, ਲੋਭੀ ਦਾ ਵਾਤੀ ਤੇ ਕਫੀ ਦਾ ਕਾਮੀ ਹੋ ਜਾਂਦਾ ਹੈ। ਇਹ ਭਾਵ ਵੀ ਇਨ੍ਹਾਂ ਪੰਕਤੀਆਂ ਦੇ ਲਾਏ ਜਾ ਸਕਦੇ ਨੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ।
ਮੁਕਤ ਜੁਗਤ ਉਤਮ ਪਦ ਪਾਵੇ, ਸੁਖੀ ਹੋਏ ਨਹੀਂ ਅਵਗਤ ਜਾਵੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਜਪਜੀ ਸਾਹਿਬ ਗੁਰਬਾਣੀ ਨੂੰ ਪੜ੍ਹੇਗਾ ਉਹਨੂੰ ਮੁਕਤੀ ਵੀ ਮਿਲੇਗੀ, ਉਹਨੂੰ ਜੁਗਤੀ ਦੀ ਵੀ ਪ੍ਰਾਪਤੀ ਹੋਵੇਗੀ, ਇਸ ਤੋਂ ਇਲਾਵਾ ਉੱਤਮ ਪਰਮ ਪਦਵੀ ਦੀ ਪ੍ਰਾਪਤੀ ਹੋਵੇਗੀ। ਸੁਖੀ ਹੋਏ ਨਹੀਂ ਅਵਗਤ ਜਾਵੇ, ਸਤਿਗੁਰੂ ਜੀ ਕਹਿੰਦੇ ਨੇ ਕਿ ਸਦਾ ਸੁਖੀ ਰਹੇਗਾ, ਉਹਦੀ ਅਧੋਗਤੀ ਨਹੀਂ ਹੋਵੇਗੀ।
ਜੇ ਭੋਜਨ ਪਰ ਕਰੇ ਉਚਾਰਨ, ਵਧੈ ਰਿੱਧ ਹੋਏ ਅੰਨ ਬੇਕਾਰਨ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਭੋਜਨ ਛਕਣ ਦੇ ਵੇਲੇ ਤੇ ਭੋਜਨ ਤੋਂ ਪਹਿਲਾਂ ਉਚਾਰਨ ਕੀਤੇ ਜਾਣ ਇਸ ਤਰ੍ਹਾਂ ਦੇ ਮੰਤਰ ਜਿਹੜੇ ਕਿ ਜਪਜੀ ਦੇ ਵਿੱਚ ਪਹਿਲਾਂ ਆਉਂਦੇ ਨੇ, ਵਧੈ ਰਿੱਧ ਹੋਏ ਅੰਨ ਬੇਕਾਰਨ, ਭਾਵ ਕਿ ਰਿੱਧੀ ਦੇ ਵਿੱਚ ਵਾਧਾ ਹੁੰਦਾ ਤੇ ਕਦੇ ਵੀ ਜਿਹੜਾ ਛਕਿਆ ਹੋਇਆ ਅੰਨ ਹੈ, ਜਿਹੜਾ ਭੋਜਨ ਹੈ, ਉਹ ਕਦੇ ਵੀ ਵਿਗਾੜ ਪੈਦਾ ਨਹੀਂ ਕਰਦਾ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਰਬਾਣੀ ਜਪਜੀ ਸਾਹਿਬ ਦੀ ਮਹਿਮਾ ਦਾ ਬਿਆਨ ਕਰ ਰਹੇ ਨੇ। ਸੋ ਸਾਹ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਹ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉਣ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰਾਂ, ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਂ ਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।